अरदास हमारी जियो पिंड सब तेरा कहो नानक सब तेरी वडियाई कोई नाओ न जाने मेरा मैं मूर्ख की केतक बात है कोट पराधी तरियारे गुर नानक जिन सुनिया पेखिया से फिर गर्भास न परियारे ज्ञान ध्यान किश कर्म न जाना सार न जाना तेरी सब ते वड्डा सतगुर नानक जिन कल राखी मेरी बाणी गुरु गुरु है बाणी विच बाणी अमृत सारे गुर बाणी कह सेवक जन मानै प्रतख गुरु निस्तारे गुर बाणी कह सेवक जन मानै प्रतख गुरु निस्तारे। परम सत्कार योग साहिब सतगुरु श्री गुरु ग्रंथ साहिब जी महाराज सतगुरां दी पावन पवित्र हजूरी दे अंदर जुड़े होए सरबत माई भाई गुरु दे साजे नवाजे खालसा जीओ सतगुरु दी बख्शी हुई फतेह बुलाओ। वाहिगुरु जी का खालसा वाहिगुरु जी की फतेह। गुरमुख प्यारे सत्कार योग ज्ञानी अमरीक सिंह जी गुरमत विचारां दी सांझ सुंदर तरीके दे नाल और गुरु दे गुण वडियाईयां अपने नाल सांझियां कर रहे सन। बड़े बेकीमते विचार और सुंदर अपने ख्याल दर्शा रहे सन। अज सतगुरां दे दो पुरब भी ने, उन्हां गुरपुरबां नूं याद रखदियां होइयां ओह अपने समें दे अंदर सतगुरु दे बख्शिश कीते हुए उपदेश सतगुरु दे सिद्धांत दा जिक्र करके गए ने। धन गुरु अंगद देव जी महाराज जिन्हां सतगुरां दा अवतार पुरब आपां मना रहे हैं 1678 विक्रमी मत्ते दी सरां जिस नूं अज सराय नागा नाल याद कीता जांदा है। कदे उह फिरोजपुर जिले विच नगर हुंदा सी फिर फरीदकोट बन गया जो मुक्तसर साहब दे नेड़े उह अस्थान है जिथे सतगुरु अंगद साहब जी दा गरीब नवाज दा अवतार होया है बाबा फेरू मल जी दे ग्रह विखे। कई वार विद्वानां दे विचार अपने अपने हुंदे ने ते उन्हां दी कदर सत्कार भी करना हुंदा है। कुछ विचारां ऐसियां हुंदियां ने और धन गुरु नानक साहब गरीब नवाज जदों मत्ते दी सरां गए जिन्हां ने दर्शन कीते ने उन्हां नूं पता होवेगा भी पिंड च वड़दियां ही सज्जे हथ गुरद्वारा साहब बनिया गुरु नानक साहब की याद विच। उस थां ते बाबा फेरू मल जी ते सतगुरां दे माता जी आके बेनती कीती सतगुरु गरीब नवाज कर्ज कृपा करो संतान की बख्शिश करो। सतगुरां ने बचन कहना ਸਮਾਂ ਪਾ ਕੇ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਹੋਏ ਰਹਿਣ ਔਰ ਨੌਜਵਾਨ ਹੋਏ ਪਿਤਾ ਜੀ ਗੁਰਪੁਰੀ ਪਿਆਨਾ ਕਰ ਗਏ ਆਖਿਰਕਾਰ ਬਲੋਚਾਂ ਦੀਆਂ ਧਾਰਾਂ ਅਤੇ ਪਿੰਡ ਉਜਾੜ ਦਿੰਦੀਆਂ ਸਨ ਸਤਿਗੁਰੂ ਅੰਗਦ ਸਾਹਿਬ ਖਡੂਰ ਸਾਹਿਬ ਵੀ ਆਏ ਹੋਏ ਸਨ ਔਰ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਦੇ ਮਹਿਲ ਸਾਡੇ ਮਾਤਾ ਜੀ ਮਾਤਾ ਖੀਵੀ ਜੀ ਇਕੱਲੇ ਹੀ ਸਨ ਸਤਿਗੁਰਾਂ ਦੇ ਸਹੁਰਾ ਸਾਹਿਬ ਉਹਨਾਂ ਨੂੰ ਖਡੂਰ ਲੈ ਆਏ ਇੱਥੇ ਰਹਿ ਕਰਕੇ ਉਹ ਦੁਕਾਨ ਵੀ ਕਰਦੇ ਰਹੇ ਕੋਈ ਸਮਾਂ ਪਾ ਕੇ ਗਰੀਬ ਨਵਾਜ ਸਤਿਗੁਰਾਂ ਦੇ ਸਹੁਰਾ ਸਾਹਿਬ ਚੜ੍ਹਾਈ ਕਰ ਗਏ ਆਪ ਦੇਵੀ ਦੀ ਯਾਤਰਾ ਤੇ ਵੈਸ਼ਨੋ ਦੇਵੀ ਦੀ ਯਾਤਰਾ ਤੇ ਜਾਇਆ ਕਰਦੇ ਉਹਨਾਂ ਦਾ ਹਜੂਮ ਜਿਹੜੀ ਸੰਗਤ ਨੂੰ ਲੈ ਕੇ ਜਾਂਦੇ ਉਹ ਸੰਗਤ ਨੂੰ ਲਿਜਾਣ ਦੀ ਡਿਊਟੀ ਗੁਰੂ ਅੰਗਦ ਸਾਹਿਬ ਨੇ ਸਾਰਿਆਂ ਨੇ ਆਖਿਆ ਕਿ ਹੁਣ ਤੁਸੀਂ ਲੈ ਕੇ ਚੱਲੋ ਉਹਨਾਂ ਦਿਨਾਂ ਚ ਭਾਈ ਜੋਧ ਦੀ ਸੰਗਤ ਦਾ ਅਜੇ ਅਸਰ ਹੋਇਆ ਭਾਈ ਸਿੰਹੇ ਦੀ ਸੰਗਤ ਦਾ ਅਜੇ ਅਸਰ ਹੋਇਆ ਕਿਹਾ ਜਾਵਾਂਗੇ ਜ਼ਰੂਰ ਪਰ ਮੈਂ ਪਹਿਲੋਂ ਖਡੂਰ ਵਾਹਿਗੁਰੂ ਕਰਤਾਰਪੁਰ ਸਾਹਿਬ ਜਾਣਾ ਚਾਹੁੰਦੇ ਹਨ ਪਹਿਲੋਂ ਕਰਤਾਰਪੁਰ ਦਰਸ਼ਨ ਕੀਤੇ ਜਾਣਗੇ ਫਿਰ ਅੱਗੇ ਜਾਇਆ ਜਾਵੇਗਾ ਹਜੂਮ ਨੇ ਕਿਹਾ ਸੰਗਤ ਨਾਲ ਇਕੱਠ ਨੇ ਵੀ ਕੋਈ ਗੱਲ ਨਹੀਂ ਉਸੇ ਰਸਤੇ ਹੀ ਜਾਣਾ ਤੇ ਤੁਸੀਂ ਦਰਸ਼ਨ ਕਰਕੇ ਚਲੇ ਜਾਇਓ ਸਤਿਗੁਰੂ ਗਰੀਬ ਨਵਾਜ ਨੇ ਘੋੜੀ ਤੇ ਚੜੇ ਹੋਏ ਜਦੋਂ ਕਰਤਾਰਪੁਰ ਗੁਰੂ ਨਾਨਕ ਸਾਹਿਬ ਦੇ ਪਾਸ ਗਏ ਸਤਿਗੁਰੂ ਜੀ ਬਾਹਰ ਵਿਚਰ ਰਹੇ ਸਨ ਵਿਚਰਦਿਆਂ ਹੋਇਆਂ ਨੂੰ ਪੁੱਛਿਆ ਜਾ ਕੇ ਪਤਾ ਨਹੀਂ ਵੀ ਇਹੀ ਸਤਿਗੁਰੂ ਹੈ ਪੁੱਛਿਆ ਜਾ ਕੇ ਵੀ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨੇ ਨੇ ਕਹਿਣ ਲੱਗੇ ਅੰਦਰ ਆ ਜਾਓ ਅੱਗੇ ਅੱਗੇ ਆਪ ਤੁਰੇ ਆਏ ਘੋੜੀ ਤੇ ਚੜੇ ਗੁਰੂ ਅੰਗਦ ਸਾਹਿਬ ਆ ਰਹੇ ਨੇ ਬਾਬਾ ਲਹਿਣਾ ਜੀ ਨੇੜੇ ਆ ਕੇ ਇਸ਼ਾਰਾ ਕੀਤਾ ਭੇਖ ਸੇ ਪਰੇ ਘੋੜੀ ਬੰਨ ਦਿਓ ਅੰਦਰ ਆ ਜਾਓ ਜਦੋਂ ਉਹ ਘੋੜੀ ਬੰਨ ਕੇ ਅੰਦਰ ਗਏ ਹਜੂਰ ਛੋਟੀ ਤਾਕੀ ਥਾਣੀ ਅੰਦਰ ਪਹੁੰਚ ਕੇ ਆਪਣੇ ਆਸਣ ਤੇ ਜਾ ਬੈਠੇ ਜਦੋਂ ਜਾ ਕੇ ਦਰਸ਼ਨ ਕੀਤੇ ਵੇਖਿਆ ਤੇ ਉਹੀ ਸਤਿਗੁਰੂ ਨੇ ਬੇਨਤੀ ਕੀਤੀ ਸਤਿਗੁਰੂ ਬਹੁਤ ਵੱਡੀ ਭੁੱਲ ਹੋਈ ਮੈਂ ਘੋੜੀ ਤੇ ਚੜ ਕੇ ਆਏ ਤੁਸੀਂ ਪੈਦਲ ਚੱਲ ਕੇ ਆਏ ਹੋ ਸਤਿਗੁਰੂ ਕਹਿਣ ਲੱਗੇ ਕੀ ਨਾਮ ਹੈ ਤੁਹਾਡਾ ਕਹਿੰਦੇ ਮੇਰਾ ਨਾਮ ਭਾਈ ਲੈਣਾ ਕਹਿੰਦੇ ਤੁਸੀਂ ਲੈਣਾ ਤੇ ਅਸੀਂ ਦੇਣਾ ਜਿਨ੍ਹਾਂ ਨੇ ਦੇਣਾ ਹੁੰਦਾ ਕਿਸੇ ਦਾ ਉਹਨਾਂ ਨੂੰ ਪੈਦਲ ਚੱਲ ਕੇ ਆਉਣਾ ਪੈਂਦਾ ਲੈਣ ਵਾਲੇ ਘੋੜੀਆਂ ਤੇ ਹੀ ਆਉਂਦੇ ਨੇ ਤੁਸੀਂ ਲੈਣਾ ਤੇ ਅਸੀਂ ਦੇਣਾ ਹੈ ਐਸੀ ਉਸ ਦਿਨ ਤੋਂ ਲਗਨ ਤੇ ਸੇਵਾ ਉਸ ਸੇਵਾ ਦੇ ਵਿੱਚ ਮਗਨ ਹੋ ਕਰਕੇ ਸਤਿਗੁਰੂ ਗਰੀਬ ਨਵਾਜ ਨੇ ਕਿਹੜਾ ਬਚਨ ਹੈ ਜਿਹੜਾ ਗੁਰੂ ਨਾਨਕ ਸਾਹਿਬ ਦੀ ਰਚਨਾ ਤੋਂ ਨਿਕਲਿਆ ਹੋਵੇ ਤੇ ਬਾਬੇ ਲਹਿਣੇ ਨੇ ਮੰਨਿਆ ਨਾ ਹੋਵੇ ਗੁਰੂ ਹਰਗੋਬਿੰਦ ਸਾਹਿਬ ਨੂੰ ਇੱਕ ਵਾਰ ਸਿੱਖਾਂ ਨੇ ਪੁੱਛਿਆ ਸੀ ਵੀ ਗੁਰੂ ਕੇ ਸਿੱਖ ਕਿਹੋ ਜਿਹੇ ਹੋਣੇ ਚਾਹੀਦੇ ਨੇ ਸੇਵਕ ਕਿਹੋ ਜਿਹੇ ਹੋਣੇ ਚਾਹੀਦੇ ਨੇ ਸਤਿਗੁਰਾਂ ਨੇ ਕਿਹਾ ਸੀ ਭਾਵੇਂ ਸਾਰੇ ਸਤਿਕਾਰ ਯੋਗ ਹੋ ਪਰ ਜਿਹੋ ਜਿਹਾ ਸਿੱਖ ਬਾਬਾ ਲਹਿਣਾ ਗੁਰੂ ਨਾਨਕ ਸਾਹਿਬ ਨੂੰ ਮਿਲੇ ਉਹਨਾਂ ਵਰਗਾ ਸਿੱਖ ਨਹੀਂ ਮਿਲ ਸਕਦਾ ਕੋਈ ਹੀਲ ਹੁੱਜਤ ਨਹੀਂ ਕੋਈ ਆਪਣੀ ਸਿਆਣਪ ਨਹੀਂ ਸਿੱਖ ਨੂੰ ਤਾਂ ਗੁਰੂ ਦਾ ਹੁਕਮ ਵੀ ਐਸਾ ਹੈ ਵੀ ਜੋ ਗੁਰ ਕਹੇ ਸੋਈ ਪਲ ਮਾਨਾ ਹੋ ਹਰ ਹਰ ਕਥਾ ਨਿਰਾਲੀ ਜੋ ਸਤਿਗੁਰੂ ਬਚਨ ਕਹਿਣ ਨੂੰ ਭਲਾ ਕਰਕੇ ਮੰਨ ਲੈਣਾ ਗੁਰੂ ਦੇ ਹੁਕਮ ਤੇ ਪਹਿਰਾ ਦੇਣਾ ਕਦੇ ਆਪਣੀ ਸਿਆਣਪ ਨਹੀਂ ਜਨਾਉਣੀ ਵੀ ਐਂ ਨਹੀਂ ਜੀ ਐਂ ਹੋਣਾ ਚਾਹੀਦਾ ਐਂ ਨਹੀਂ ਐਂ ਹੋਣਾ ਚਾਹੀਦਾ ਹੈ ਐਸੇ ਬਚਨ ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਦੇ ਕਮਾਏ ਬਚਨ ਕਮਾਉਂਦਿਆਂ ਕਮਾਉਂਦਿਆਂ ਸਤਿਗੁਰੂ ਨੇ ਆਪਣਾ ਸਰੂਪ ਉਹਨਾਂ ਨੂੰ ਬਣਾ ਲਿਆ ਭਾਈ ਸੱਤਾ ਭਾਈ ਬਲਵੰਡ ਗੁਰੂ ਘਰ ਦੇ ਕੀਰਤਨ ਕਰਨ ਵਾਲਿਆਂ ਨੇ ਬਚਨ ਕਹੇ ਪਏ ਕਬੂਲ ਖਸਮ ਨਾਲ ਜਾਂ ਕਾਲ ਮਰਦੀ ਕਾਲੇ ਤੁਸੀਂ ਖਸਮ ਗੁਰੂ ਨਾਨਕ ਸਾਹਿਬ ਦੇ ਦਰ ਤੇ ਪ੍ਰਵਾਨ ਚੜ ਗਏ ਕਬੂਲ ਹੋ ਗਏ ਕਦੋਂ ਜਾਂ ਕਾਲ ਮਰਦੀ ਕਾਲੀ ਜਦੋਂ ਮਰਦਾਂ ਵਾਲੀ ਕਾਲ ਗੁਰੂ ਅੰਗਦ ਸਾਹਿਬ ਤੁਸੀਂ ਕਾਲੀ ਕਮਾਈ ਖਸਮ ਗੁਰੂ ਨਾਨਕ ਸਾਹਿਬ ਦੇ ਦਰ ਤੇ ਪ੍ਰਵਾਨ ਚੜ ਗਏ। ਇੱਕ ਸੇਵਾਦਾਰ ਸੇਵਾ ਕਰਨ ਵਾਲੇ ਨੂੰ ਗੁਰਤਾ ਗੱਦੀ ਦੇ ਤਖ਼ਤ ਤੇ ਸਤਿਗੁਰਾਂ ਨੇ ਬਿਠਾਇਆ, ਆਪ ਮੱਥਾ ਟੇਕਿਆ ਤੇ ਸੰਗਤ ਨੂੰ ਵੀ ਆਖਿਆ ਵੀ ਅੱਜ ਤੋਂ ਇਹ ਗੁਰੂ ਰੂਪ ਹਨ, ਸਾਰੇ ਇਹਨਾਂ ਨੂੰ ਮੱਥਾ ਟੇਕੋ। ਦੁਨੀਆਂ ਨੇ ਆਖਿਆ, ਇਹ ਹੈਰਾਨਗੀ ਵਾਲੀ ਗੱਲ ਹੋਈ। ਉਲਟੀ ਗੰਗਾ ਗੁਰੂ ਨਾਨਕ ਸਾਹਿਬ ਨੇ ਉਗਾਈ, ਹੋਰ ਗੰਗ ਵਹਾਈ ਹੈ, ਦੁਨਿਆਈ ਆਖੇ ਕਿ ਕਿਉਂ ਨੇ। ਉਲਟੀ ਗੰਗਾ ਗੁਰੂ ਨਾਨਕ ਸਾਹਿਬ ਨੇ ਵਗਾ ਕੇ ਵਿਖਾਈ, ਸੇਵਕ ਸੇਵਾਦਾਰ ਦੇ ਅੱਗੇ ਮੱਥਾ ਟੇਕ ਦਿੱਤਾ। ਪਰ ਦੂਸਰੇ ਬੰਨੇ ਸਹਿਬਜ਼ਾਦੇ ਵੀ ਸੀ, ਪਰ ਗੁਰੂ ਘਰ ਦੇ ਕੀਰਤਨ ਕਰਨ ਵਾਲਿਆਂ ਨੇ ਬਚਨ ਕਹਿ ਦਿੱਤੇ ਵੀ ਪੁੱਤਰੀ ਕੌਲ ਨਾ ਪਾਲਿਓ, ਕਰ ਪੀਰ ਹੋ ਕੰਨ ਮੁਰਟੀਐ। ਪੁੱਤਰਾਂ ਨੇ ਗੁਰੂ ਨਾਨਕ ਸਾਹਿਬ ਦੇ ਕੌਲ ਬਚਨ ਨਹੀਂ ਮੰਨੇ। ਜੇ ਮੰਨ ਲੈਂਦੇ ਤਾਂ ਪੀਰ ਕਰ ਦੇਣੇ ਸੀ ਪੀਰ, ਪਰ ਸਤਿਗੁਰਾਂ ਨੇ ਵੇਖਿਆ ਹੰਕਾਰੀ ਹੋ ਗਏ ਨੇ। ਇਹੋ ਹੀ ਮਨ ਚ ਖਿਆਲ ਹੈ ਕਿ ਅਸੀਂ ਗੁਰੂ ਕੇ ਸਹਿਬਜ਼ਾਦੇ ਹਾਂ, ਇਸ ਕਰਕੇ ਸਤਿਗੁਰਾਂ ਨੇ ਕੰਨ ਮੁਰਟੀਐ, ਕੰਨ ਮੋਢਾ ਹੀ ਮੋੜ ਹੋਇਆ, ਸੇਵਾਦਾਰ ਨੂੰ ਗੁਰਤਾ ਗੱਦੀ ਦੇ ਸਿੰਘਾਸਣ ਤੇ ਬਿਠਾਇਆ। ਐਸੀਆਂ ਗੁਰੂ ਅੰਗਦ ਸਾਹਿਬ ਜੀ ਨੇ ਰਹਿਮਤਾਂ ਬਖਸ਼ਾਂ ਕੀਤੀਆਂ, ਗੁਰ ਅੰਗਦ ਗੁਰ ਅੰਗ ਤੇ ਗੰਗਾ ਜਾਣ ਤਰੰਗ ਉਠਾਇਆ। ਆਪਣੇ ਅੰਗਾਂ ਨਾਲ ਆ ਕੇ ਅੰਗਦ ਰੂਪ ਬਣਾ ਕੇ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੂੰ ਗੁਰਿਆਈ ਦੇ ਤਖ਼ਤ ਤੇ ਬਿਠਾਇਆ। ਉਹਨਾਂ ਸਤਿਗੁਰਾਂ ਦਾ ਗੁਰਪੁਰਬ ਵੀ ਆਪਾਂ ਮਨਾ ਰਹੇ ਹਾਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਚੋਜੀ ਪ੍ਰੀਤਮ ਹੈ। 1678 ਬਿਕਰਮੀ ਗੁਰੂ ਕੇ ਮਹਿਲ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਵਿਖੇ ਚੋਜੀ ਪ੍ਰੀਤਮ ਸਤਿਗੁਰਾਂ ਦਾ ਅਵਤਾਰ ਹੋਇਆ। ਹਜ਼ੂਰ ਅਜੇ ਛੋਟੇ ਜੇ ਸਾਰੇ ਮੀਰੀ ਪੀਠ ਦੇ ਮਾਲਕ ਪਿਤਾ ਗੁਰੂ ਹਰਗੋਬਿੰਦ ਸਾਹਿਬ ਅਕਾਲ ਤਖ਼ਤ ਸਾਹਿਬ ਤੇ ਸੰਗਤਾਂ ਨੂੰ ਦਰਸ਼ਨ ਦੀਦਾਰੇ ਦੇ ਰਹੇ ਸੀ। ਦੋ ਤਲਵਾਰਾਂ ਪਹਿਨੀਆਂ ਹੋਈਆਂ, ਇੱਕ ਮੀਰੀ ਦੀ ਇੱਕ ਪੀਰੀ ਦੀ। ਦਾਸੀ ਨੇ ਸਹਿਬਜ਼ਾਦੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਪੁੱਛੜ ਚੁੱਕਿਆ ਹੋਇਆ ਤੇ ਖਿਡਾਉਂਦੀ ਹੋਈ ਖਿਡਾਵੀ ਸਤਿਗੁਰਾਂ ਦੇ ਪਾਸ ਲੈ ਆਈ। ਸਤਿਗੁਰੂ ਨੇ ਸਹਿਬਜ਼ਾਦੇ ਵੱਲ ਵੇਖਿਆ, ਦਾਸੀ ਨੇ ਨੇੜੇ ਕੀਤਾ। ਗੁਰੂ ਹਰਗੋਬਿੰਦ ਸਾਹਿਬ ਦੀਆਂ ਪਹਿਨੀਆਂ ਹੋਈਆਂ ਦੋ ਤਲਵਾਰਾਂ ਦੇ ਕਬਜ਼ਿਆਂ ਨੂੰ ਮੁੱਠਿਆਂ ਨੂੰ ਘੁੱਟ ਕੇ ਸਹਿਬਜ਼ਾਦੇ ਨੇ ਹੱਥ ਨਾਲ ਫੜ ਲਿਆ। ਦਾਸੀ ਛਡਾਉਣਾ ਚਾਹੁੰਦੀ ਹੈ, ਸਤਿਗੁਰੂ ਛੱਡਦੇ ਨਹੀਂ। ਗੁਰੂ ਤੇਗ ਬਹਾਦਰ ਸਤਿਗੁਰੂ ਹਰਗੋਬਿੰਦ ਸਾਹਿਬ ਮੁਸਕਰਾਏ, ਆਖਿਆ ਸਾਡੇ ਸਹਿਬਜ਼ਾਦੇ ਤੇਗ ਦੇ ਧਨੀ ਹੋਣਗੇ, ਮਹਾਂਬਲੀ ਯੋਧੇ ਹੋਣਗੇ। ਔਰ ਐਸੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਤੇਗ ਦੇ ਧਨੀ, ਔਰ ਆਏ ਹੋਏ ਕਸ਼ਮੀਰੀ ਪੰਡਤਾਂ ਦੀ ਬਾਂਹ ਫੜੀ। ਕਿਸੇ ਵਿਦਵਾਨ ਪੁਰਸ਼ ਨੇ ਆਖਿਆ, ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਐ, ਮਨ ਲੋਚੈ ਬੁਰਿਆਈਆਂ ਗੁਰ ਸਬਦੀ, ਇਹੋ ਮਨ ਹੋੜੀਐ, ਬਾਹੇ ਜਿਨ੍ਹਾਂ ਦੀ ਪਕੜੀਐ ਸਿਰ ਦੀਜੈ ਤੇ ਬਾਹੇ ਨਾ ਛੋੜੀਐ। ਗੁਰੂ ਤੇਗ ਬਹਾਦਰ ਬੋਲਿਆ, ਧਰ ਪਈਐ ਧਰਮ ਨਾ ਛੋੜੀਐ। ਐਸੇ ਮਹਾਨ ਗੁਰੂ ਤੇਗ ਬਹਾਦਰ ਸਾਹਿਬ ਹੈ, ਧੋਤੀ ਬੋਧੀ ਲੰਗੋਟੀ ਜਨੇਊ ਦੀ ਰਾਖੀ ਵਾਸਤੇ, ਤਿਲਕ ਜਨੂ ਰਾਖਾ ਪ੍ਰਭ ਤਾਕਾ ਕੀਨੋ ਵਡੋ ਕਲੂ ਮਹਿ ਸਾਕਣ, ਸਾਧਨ ਹੇਤ ਇਤੀ ਜਿਨ ਕਰੀ, ਸੀਸ ਦੀਆ ਪਰ ਸੀ ਨਾ ਉਚਰੀ। ਧਰਮ ਹੇਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰ ਨਾ ਦੀਐ। ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਣ। ਐਸਾ ਮਹਾਨ ਸਾਕਾ ਕੌਤਕ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ, ਸੰਸਾਰ ਦੀ ਚਾਦਰ ਹਿੰਦ ਦੀ ਚਾਦਰ ਦੁਖੀਆਂ ਦੀ ਚਾਦਰ ਬਣੇ, ਔਰ ਸਮੁੱਚੇ ਹਿੰਦੁਸਤਾਨ ਦੀ ਇੱਜ਼ਤ ਪਾਤ ਨੂੰ ਢੱਕ ਲਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ। ਸੰਮਤ 1732-11 ਮਗਰ ਸੁਦੀ ਪੰਚਮੀ ਵੀਰਵਾਰ ਵਾਲੇ ਦਿਨ 1675 ਈਸਵੀ 11 ਨਵੰਬਰ ਹੈ, ਐਸੀ ਸਤਿਗੁਰੂ ਗਰੀਬ ਨਵਾਜ ਦੀ ਪਵਿੱਤਰ ਸ਼ਹਾਦਤ ਹੋਣੀ ਤੇ ਗਰੀਬ ਨਵਾਜ ਨੇ ਇਹ ਕੌਤਕ ਤੇ ਵੱਡਾ ਭਾਰੀ ਸਾਕਾ ਕਰਕੇ ਵਿਖਾਉਣਾ ਹੈ। ਇਹ ਐਸੇ ਮਹਾਨ ਪੁਰਬ ਆਪਾਂ ਸਤਿਗੁਰਾਂ ਦੇ ਅਜਨਾਲ ਦੀ ਨਾਲ ਮਨਾ ਰਹੇ ਹੈ, ਖਾਲਸੇ ਦੇ ਸਿਰਜਣਾ ਦਿਵਸ ਹੈ। ਪਿਛਲੇ ਦਿਨਾਂ ਤੋਂ ਲੈ ਕੇ ਬੜੇ ਚਾਵਾਂ ਨਾਲ, ਬੜੇ ਉਤਸ਼ਾਹਾਂ ਨਾਲ, ਬੜੇ ਅਦਬ ਸਤਿਕਾਰ ਦੇ ਨਾਲ ਹੈ। ਕੱਲ ਜਦੋਂ ਵਿਸ਼ਾਲ ਨਗਰ ਕੀਰਤਨ ਸੀ, ਭਾਵੇਂ ਇੰਦਰ ਦੇਵਤਾ ਵੀ ਸੰਗਤਾਂ ਦੇ ਇਕੱਠ ਦੇ ਦਰਸ਼ਨ ਦੀਦਾਰ ਕਰਨ ਲਈ ਹਾਜ਼ਰ ਹੋਏ ਹੈ, ਬਾਰਿਸ਼ ਵੀ ਭਾਵੇਂ ਪੈਂਦੀ ਰਹੀ ਪਰ ਇੰਨਾ ਅਥਾਹ ਪਿਆਰ ਸੰਗਤਾਂ ਦਾ ਤੇ ਇੰਨਾ ਇਕੱਠ ਹੈ। ਔਰ ਇੱਕ ਥਾਂ ਤੇ ਤਾਂ ਐਂ ਜਾਪਦਾ ਸੀ, ਮੈਨੂੰ ਸੜਕ ਦਾ ਮੋੜ ਦਾ ਪਤਾ ਨਹੀਂ, ਇੰਨਾ ਸੰਗਤਾਂ ਦਾ ਇਕੱਠ ਚ ਫੇਰਿਓ ਜਿੱਧਰ ਵੇਖਦੇ ਸਾਂ ਉੱਧਰ ਨੀਲੀਆਂ ਕਾਲੀਆਂ ਪੀਲੀਆਂ ਦਸਤਾਰਾਂ ਦਾ ਹਰ ਆਇਆ ਹੋਇਆ ਸੀ। ਗੁਰੂ ਕਾ ਖਾਲਸਾ ਖਾਲਸਾ ਹੀ ਪ੍ਰਤੀਤ ਹੋ ਰਿਹਾ ਸੀ। ਔਰ ਏਡੇ ਵੱਡੇ ਭਾਵੇਂ ਪੰਜਾਬ ਦੇ ਕੁਝ ਕੀਮਤੀ ਵਾਹਿਗੁਰੂ ਕੁਝ ਜੋੜ ਮੇਲੇ ਮੰਨੇ ਹੋਏ ਨੇ, ਹੋਲਾ ਮਹੱਲਾ, ਮਾਘੀ ਦਾ ਜੋੜ ਮੇਲਾ, ਵਿਸਾਖੀ ਦੇ ਪੁਰਬ ਦਾ ਜੋੜ ਮੇਲਾ, ਪਰ ਉਹਨਾਂ ਇਕੱਠਾਂ ਨਾਲੋਂ ਵੀ ਮੈਂ ਸਮਝਦਾ ਬਹੁਤ ਵੱਡਾ ਸੰਗਤਾਂ ਦਾ ਹਰ ਇਕੱਠ ਸੀ। ਭਾਵੇਂ ਬਾਲ ਚ ਪੈ ਰਹੀ ਸੀ ਪਰ ਸੰਗਤਾਂ ਨੂੰ ਇਸ ਗੱਲ ਦਾ ਨਹੀਂ ਸੀ, ਗੁਰੂ ਦੇ ਪਿਆਰ ਚ ਭਿੱਜੇ ਹੋਏ ਬੈਠੇ ਹੋਏ ਖਲੋਤੇ ਹੋਏ ਤੇ ਸਤਿਗੁਰਾਂ ਦੇ ਗਰੀਬ ਨਵਾਜ ਦਾ ਰਾਹ ਹੈ ਜਿਹੜਾ ਤਿਆਰ ਕੀਤਾ ਔਰ ਐਸਾ ਸੁੰਦਰ ਬਣਿਆ ਹੋਇਆ ਤੇ ਗਰੀਬ ਨਵਾਜ ਉੱਪਰ ਸੁਭਾਏ ਮਾਨ ਹੋ ਕੇ ਸੋਭਾ ਪਾ ਰਹੇ ਸਨ। ਏਡਾ ਵੱਡਾ ਖਾਲਸਾ ਸਿਰਜਣਾ ਦਿਵਸ ਦਾ ਵਿਸ਼ਾਲ ਨਗਰ ਕੀਰਤਨ ਹੈ, ਇਹਨਾਂ ਸੰਗਤਾਂ ਦਾ ਅਥਾਹ ਪਿਆਰ ਔਰ ਇਸੇ ਤਰ੍ਹਾਂ ਨਾਰੇ ਲਾ ਲਾ ਕੇ ਆਪਣੇ ਸ਼ੁਭ ਦਿਹਾੜੇ ਜਨਮ ਦਿਹਾੜੇ ਨੂੰ ਸੰਗਤਾਂ ਖੁਸ਼ੀ ਨਾਲ ਮਨਾ ਰਹੀਆਂ ਸਨ। ਬੜੀ ਸਤਿਗੁਰੂ ਦੀ ਕਿਰਪਾ, ਇੱਕ ਵਾਰ ਪਹਿਲਾਂ ਵੀ ਦੋ ਸਾਲ ਪਹਿਲਾਂ ਦਰਸ਼ਨ ਹੋਏ ਸਨ, ਕੱਲ ਫੇਰ ਜਦੋਂ ਗੁਰੂ ਦੀਆਂ ਸੰਗਤਾਂ ਦੇ ਏਡੇ ਇਕੱਠ ਦੇ ਦਰਸ਼ਨ ਦੀਦਾਰ ਹੋਏ, ਸਤਿਗੁਰੂ ਦਾ ਸ਼ੁਕਰਾਨਾ ਕੀਤਾ ਜਾ ਰਿਹਾ ਸੀ ਕਿ ਸਤਿਗੁਰੂ ਕਿਰਪਾ ਕਰਕੇ ਦੇ ਕੌਮ ਨੂੰ ਚੜ੍ਹਦੀ ਕਲਾ, ਕਦੇ ਇਕੱਠੇ ਹੋ ਜਾਵੇ ਕੌਮ, ਕਦੇ ਕੌਮ ਦੀ ਚੜ੍ਹਦੀ ਕਲਾ ਹੋਵੇ, ਸਤਿਗੁਰੂ ਸੱਚੇ ਪਾਤਸ਼ਾਹ ਇਸ ਪੰਥ ਦੀ ਬਿਰਧ ਬਾਣੀ ਦੀ ਲਾਜ ਵੀ ਕਿਰਪਾ ਕਰਕੇ ਰੱਖ ਲਓ, ਤੁਸੀਂ ਰਹਿਮਤਾਂ ਬਖਸ਼ਾਂ ਕਰੋ। ਸਤਿਗੁਰੂ ਨੇ ਸਾਨੂੰ ਜੋ ਮਰਿਆਦਾ ਕਿਰਪਾ ਕਰਕੇ ਬਖਸ਼ੀ ਹੈ ਆਉਣ ਵਾਲੇ ਸਮੇਂ ਵਿੱਚ, ਕਿਉਂਕਿ ਜਿਹੜਾ ਸਰੂਪ ਗੁਰੂ ਨਾਨਕ ਸਾਹਿਬ ਦੇ ਕੋਲ ਹੈ ਉਹ ਸਰੂਪ ਗੁਰੂ ਅੰਗਦ ਸਾਹਿਬ ਜੀ ਨੂੰ ਬਖਸ਼ਿਆ, ਜਿਹੜੀ ਅੱਗੇ ਸਿੱਖੀ ਸਰੂਪ ਦੀ ਦਾਤ ਬਖਸ਼ਣੀ ਸੀ ਉਸ ਦਾਤ ਦੇ ਪ੍ਰਤੀ ਹਜ਼ੂਰ ਨੇ ਦੋ ਜੁਗਤਾਂ ਦੱਸੀਆਂ ਵੀ ਉਹੀ ਜੋਤ, ਉਹੀ ਜੁਗਤ ਸਿੱਖੀ ਧਾਰਨ ਕਰਾਉਣ ਵਾਲੀ ਗੁਰੂ ਨਾਨਕ ਸਾਹਿਬ ਤੋਂ ਗੁਰੂ ਅੰਗਦ ਸਾਹਿਬ ਵਿੱਚ, ਗੁਰੂ ਅੰਗਦ ਸਾਹਿਬ ਤੋਂ ਗੁਰੂ ਅਮਰਦਾਸ ਦੇ ਅੰਦਰ ਹੈ। ਜੋਤ ਉਹਾ ਜੁਗਤ ਸਾਏ ਸਹਿਕਾਇਆ ਫੇਰ ਪਲਟੀ ਹੈ, ਉਹ ਜੋਤ ਜੁਗਤ ਦਸਾਂ ਜਾਮਿਆਂ ਚ ਵਿਚਰਦੀ ਆਏ, ਜੁਗੋ ਜੁਗ ਅਟਲ ਗੁਰਿਆਈ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਬਖਸ਼ਣੀ ਹੈ। ਜੋਤ ਜਿਹੜੀ ਆ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਟਿਕਾਉਣੀ ਹੈ, ਜਿਹੜੀ ਦੁਰਗੁਰੂ ਧਾਰਨ ਕਰਾਉਣ ਦੀ ਮਾਣ ਮਰਿਆਦਾ ਹੈ, ਜਿਹੜੀ ਜੁਗਤ ਹੈ ਉਹ ਪੰਜ ਪਿਆਰਿਆਂ ਨੂੰ ਸੌਂਪਣੀ ਹੈ। ਜੋਤ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਦੇ ਨਾਲ ਜੁੜਨ ਦੀ ਜੁਗਤ ਜਿਹੜੀ ਉਹ ਪੰਜ ਪਿਆਰਿਆਂ ਦੇ ਹੱਥ ਵਿੱਚ ਹੈ, ਪਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਹੀ ਪੰਜ ਪਿਆਰੇ ਜਿਹੜੇ ਨੇ ਉਹ ਅੰਮ੍ਰਿਤ ਦੀ ਦਾਤ ਦੇ ਕੇ ਸਿੱਖੀ ਧਾਰਨ ਕਰਵਾਉਂਦੇ ਨੇ, ਕੱਲੇ ਦੁਕੱਲੇ ਨਹੀਂ ਤੇ ਨਾ ਕੱਲਾ ਕੋਈ ਵਿਅਕਤੀ ਕਰਵਾ ਸਕਦਾ ਹੈ, ਇਹ ਨਿਯਮ ਹਜ਼ੂਰ ਨੇ ਕਿਰਪਾ ਕਰਕੇ ਬਖਸ਼ਿਆ। ਤੇ ਹੁਕਮ ਕੀਤਾ ਵੀ ਗੁਰੂ ਨਾਨਕ ਦੇ ਘਰ ਵਿੱਚ ਸਿੱਖੀ ਕਮਾਉਣ ਵਾਲੇ ਸਿੱਖ ਵਾਸਤੇ ਅਸੂਲ ਹੈ ਤੇ ਉਹ ਦ੍ਰਿੜ ਵਿਸ਼ਵਾਸ ਗੁਰੂ ਗ੍ਰੰਥ ਸਾਹਿਬ ਤੇ ਕਰੇ, ਤੇ ਜਿਹੜੀ ਪਹਿਲੇ ਸਰੂਪ ਤੋਂ ਮਾਣ ਮਰਿਆਦਾ ਤੁਰੀ ਆਉਂਦੀ ਸੀ ਸਾਫ਼ ਸੂਰਤ ਚ ਕਾਇਮ ਰਹਿਣਾ, ਸਿੱਖੀ ਸਿਧਾਂਤ ਨਿਯਮਾਂ ਤੇ ਪਹਿਰਾ ਦੇਣਾ, ਦਸਮ ਸਰੂਪ ਚ ਪੰਜ ਕਾਰੀ ਰਹਿਤ ਦੀ ਮਾਣ ਮਰਿਆਦਾ ਸਤਿਗੁਰਾਂ ਨੇ ਬਖਸ਼ੀ, ਤੇ ਜਿਹੜੀ ਚਰਨ ਪੌੜ ਦੀ ਮਰਿਆਦਾ ਤੁਰੀ ਆਉਂਦੀ ਸੀ ਜਿਸ ਬਾਬਤ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਨੇ, ਚਰਨ ਧੋਏ ਰਹਿ ਰਾਸ ਕਰ ਚਰਨਾਮ੍ਰਿਤ ਸਿੱਖਾਂ ਪੀ ਲਾਇਆ, ਚਰਨਾਮ੍ਰਿਤ ਦਿੱਤਾ ਜਾਂਦਾ ਸੀ, ਚਰਨ ਪੌੜ ਦਿੱਤੇ ਜਾਂਦੀ ਸੀ ਸਿੱਖ ਨੂੰ ਸਿੱਖੀ ਧਾਰਨ ਕਰਾਉਣ ਦੇ ਵਾਸਤੇ। ਉਹ ਸਤਿਗੁਰਾਂ ਨੇ ਉਹ ਮਰਿਆਦਾ ਖਤਮ ਕਰਕੇ ਤੇ ਗਰੀਬ ਨਵਾਜ ਨੇ ਖੰਡੇ ਬਾਟੇ ਦੀ ਪਾਹੁਲ ਅੰਮ੍ਰਿਤ ਦੀ ਦਾਤ ਗਰੀਬ ਸਤਿਗੁਰਾਂ ਨੇ ਬਖਸ਼ੀ, ਤੇ ਭਾਈ ਗੁਰਦਾਸ ਸਿੰਘ ਮੌਕੇ ਦਾ ਸਿੱਖ ਉਸਨੇ ਬਚਨ ਕਹਿ ਕਿ ਹਜ਼ੂਰ ਨੇ ਆਗਿਆ ਕੀਤੀ ਅਨੰਦਪੁਰ ਸਾਹਿਬ ਦੀ ਧਰਤੀ ਤੇ, ਪੀ ਵਹੁ ਪਾਹੁਲ ਖੰਡੇ ਤਹਾਰ ਹੋਵੇ ਜਨਮ ਸੁਹੇਲਾ, ਖੰਡੇ ਬਣਦਾ ਅੰਮ੍ਰਿਤ ਛਕਣਾ, ਹੁਣ ਚਰਨ ਪਾਉ ਦੀ ਮਰਿਆਦਾ ਨਹੀਂ ਰਹਿ ਗਈ ਗੁਰੂ ਨਾਨਕ ਦੇ ਘਰ ਵਿੱਚ, ਹੁਣ ਅੰਮ੍ਰਿਤ ਛਕਣ ਵਾਲੇ ਨੂੰ ਖੰਡੇ ਬਣਦਾ ਅੰਮ੍ਰਿਤ ਤੇ ਪੰਜ ਕਾਰਾਂ ਦੀ ਰਹਿਤ ਹੈ। ਜਿਹੜਾ ਧਾਰਨ ਕਰੇਗਾ ਉਹ ਗੁਰੂ ਕਾ ਸਿੱਖ ਹੋਵੇਗਾ, ਜਿਹੜਾ ਇਸ ਮਰਿਆਦਾ ਤੋਂ ਆਕੀ ਹੋਵੇਗਾ। ਸਤਿਗੁਰੂ ਗਰੀਬ ਨਿਵਾਜ ਦੇ ਸ਼ਬਦ ਨੇ, ਮੈਂ ਕਿਸੇ ਨੂੰ ਛਟਿਆਉਣਾ ਤੇ ਵਡਿਆਉਣਾ ਨਹੀਂ ਚਾਹੁੰਦਾ। ਸਤਿਗੁਰੂ ਨੇ ਇੱਕ ਮਾਨ ਮਰਿਆਦਾ ਕਾਇਮ ਕੀਤੀ ਵੀ ਸਿੱਖੀ ਧਾਰਨ ਕਰਨ ਵਾਸਤੇ ਜ਼ਿੰਦਗੀ ਦੇ ਅਸੂਲ ਨੇ, ਇਹ ਨਿਯਮ ਨੇ ਸਿੱਖ ਵਾਸਤੇ। ਰਹਿਤਨਾਮੇ ਤਾਂ ਆਪਾਂ ਇਹ ਵੀ ਪੜ੍ਹਦੇ ਹਾਂ ਵੀ ਰਹਿਤ ਬਿਨਾਂ ਨੇ ਸਿੱਖ ਕਹਾਵੇ, ਰਹਿਤ ਬਿਨਾਂ ਦਰ ਚੋਟਾਂ ਖਾਵੇ। ਸਤਿਗੁਰੂ ਨੇ ਕਿਹਾ ਪਹਿਲੀ ਰਹਿਤ ਇਹ ਹੈ ਵੀ ਗੁਰੂ ਕਾ ਸਿੰਘ ਅੰਮ੍ਰਿਤ ਛਕੇ ਤਿਆਰ ਪ੍ਰਤਿਆਰ ਹੋਵੇ। ਪ੍ਰਥਮ ਰਹਿਤ ਕਹਿ ਜਾਨ ਖੰਡੇ ਕੀ ਪਾਹੁਲ ਛਕੇ, ਸੋਈ ਸਿੰਘ ਸੁਜਾਨ ਅਵਰ ਨਾ ਪਾਹੁਲ ਜੋ ਲੈ। ਪਹਿਲੋ ਮਾਨ ਮਰਿਆਦਾ ਵੀ ਅੰਮ੍ਰਿਤ ਛਕਣਾ, ਤਿਆਰ ਪ੍ਰਤਿਆਰ ਹੋਣਾ। ਸਤਿਗੁਰਾਂ ਨੇ ਇੱਥੋਂ ਤੱਕ ਵੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬਚਨ ਕਹੇ ਵੀ ਜਿਹੜਾ ਗੁਰਸਿੱਖੀ ਦੇ ਅਸੂਲ ਨੂੰ ਨਹੀਂ ਮੰਨਦਾ, ਗੁਰਮਤ ਮਰਿਆਦਾ ਨੂੰ ਨਹੀਂ ਮੰਨਦਾ, ਉਹਦੇ ਅੰਦਰ ਨਗੋਰੇਪੁਣੇ ਦੀ ਝੂਠ ਹੈ। ਉਹ ਝੂਠ ਉਦੋਂ ਹੀ ਉਤਰ ਸਕਦੀ ਹੈ ਜਦੋਂ ਉਹ ਅੰਮ੍ਰਿਤ ਛਕ ਕੇ ਗੁਰੂ ਵਾਲਾ ਬਣੇਗਾ, ਨਹੀਂ ਤੇ ਨਗੋਰੇਪੁਣੇ ਦੀ ਝੂਠ ਕਦੇ ਉਤਰ ਨਹੀਂ ਸਕਦੀ, ਕਦੇ ਲੈ ਨਹੀਂ ਸਕਦੀ। ਸਤਿਗੁਰੂ ਨੇ ਇਹ ਵੀ ਸਾਨੂੰ ਉਪਦੇਸ਼ ਦਿੱਤਾ ਵੀ ਜਿਹੜਾ ਬੰਦਾ ਗੁਰੂ ਤੋਂ ਹੀਣਾ ਹੋਵੇਗਾ, ਜਿਹਦੇ ਅੰਦਰ ਗੁਰਮਤਿ ਦੀ ਸਿੱਖਿਆ ਨਹੀਂ ਹੋਵੇਗੀ, ਉਹ ਆਲ ਪਤਾਲ ਦੀਆਂ ਗੱਲਾਂ ਵੀ ਬਹੁਤੀਆਂ ਜਾਣਦਾ ਹੋਵੇਗਾ, ਜਿਉਂ ਨਗੁਰਾ ਬਹੁਤ ਬਾਤਾਂ ਜਾਣੇ, ਉਹ ਹਰ ਦਰਗਾਹ ਹੈ ਪ੍ਰਸਟੀ, ਬਹੁਤੀਆਂ ਗੱਲਾਂ ਜਾਣਦਾ ਹੋਵੇਗਾ, ਵਾ ਤਵਾ ਬਹੁਤਾ ਬੋਲਣਾ ਜਾਣਦਾ ਹੋਵੇਗਾ। ਗੁਰਮੰਤਰ ਦੀ ਸਿੱਖਿਆ ਲੈ ਕੇ ਸਿੱਖ ਨੇ ਗੁਰੂ ਕਾ ਸਿੱਖ ਬਣਨਾ ਹੈ। ਗੁਰੂ ਅਰਜਨ ਸਾਹਿਬ ਦੇ ਪਵਿੱਤਰ ਬਚਨ ਸਹਿਜ ਕਿਰਤੀ ਦੇ ਸਲੋਕਾਂ ਵਿੱਚ ਕਈ ਵਾਰ ਪੜ੍ਹੇ ਹੋਣਗੇ। ਸਤਿਗੁਰਾਂ ਨੇ ਨਗੋਰੇ ਪਾਉਣ ਵਾਲੇ ਤੇ ਗੁਰਮੰਤਰ ਤੋਂ ਹੀਣੇ ਮਨੁੱਖ ਦੀ ਹਾਲਤ ਗੁਰਬਾਣੀ ਦੇ ਅੰਦਰ ਖਿਆਲ ਦਿੱਤਾ। ਬਚਨ ਫਰਮਾਏ ਵੀ ਗੁਰਮੰਤਰ ਹੀਣਸੇ ਜੋ ਪ੍ਰਾਣੀ, ਤ੍ਰਿਗੰਤ ਜਨਮ ਭ੍ਰਸ਼ਟਣ ਹੈ, ਕੂਕਰ ਹੈ, ਸੂਕਰ ਹੈ, ਗਰਦਵ ਹੈ, ਕਾਕ ਹੈ, ਸਰਪਨ ਹੈ, ਤੁਲਖਲ ਹੈ, ਇੰਨੀਆਂ ਜੂਨਾਂ ਟੇਢੀਆਂ ਭੋਗਣੀਆਂ ਪੈਂਦੀਆਂ ਉਸ ਗੁਰਮੰਤਰ ਗੁਰਸਿੱਖਿਆ ਤੋਂ ਹੀਣੇ ਮਨੁੱਖ ਦੀ ਨੂੰ ਜ਼ਿੰਦਗੀ ਦੇ ਅੰਦਰ ਐਸਾ ਬਿਪਤਾਂ ਦਾ ਸਾਹਮਣਾ ਕਰਨਾ ਪੈਂਦਾ ਜਿਹੜਾ ਗੁਰਮੰਤਰ ਤੋਂ ਹੀਣਾ ਹੈ। ਗੁਰਮੰਤਰ ਭਾਵ ਗੁਰੂ ਦੀ ਸਿੱਖਿਆ ਨਹੀਂ ਕਦੇ ਪ੍ਰਾਪਤ ਕੀਤੀ, ਜਿਹੜੀ ਪੰਜ ਪਿਆਰਿਆਂ ਦੁਆਰਾ ਸਤਿਗੁਰੂ ਦਿੰਦੇ ਨੇ, ਮੂਲ ਮੰਤਰ ਦਿੰਦੇ ਨੇ, ਗੁਰਮੰਤਰ ਦਿਲ ਕਰਾਉਂਦੇ ਨੇ, ਅੰਮ੍ਰਿਤ ਦੀ ਦਾਤ ਪੰਜ ਪਿਆਰੇ ਸਤਿਗੁਰੂ ਦੀ ਪਵਿੱਤਰ ਹਜ਼ੂਰੀ ਵਿੱਚ ਦਿੰਦੇ ਨੇ। ਸਤਿਗੁਰੂ ਕਹਿੰਦੇ ਨੇ ਗੁਰਮੰਤਰ ਹੀਣਸ ਜੋ ਪ੍ਰਾਣੀ, ਤ੍ਰਿਗੰਤ ਜਨਮ ਭ੍ਰਸ਼ਟਣ ਹੈ, ਤ੍ਰਿਗਾਕਾਰ ਹੈ ਉਸ ਮਨੁੱਖ ਦੀ ਜ਼ਿੰਦਗੀ ਨੂੰ। ਸੌ ਵਾਰੀ ਫਿੜੇ ਨੂੰ ਕਹੀਏ ਤੇ ਇੱਕ ਲਾਣਤ ਬਣਦੀ ਹੈ, ਸੌ ਵਾਰੀ ਲਾਣਤ ਕਹੀਏ ਤੇ ਇੱਕ ਤ੍ਰਿਗ ਬਣਦੀ ਹੈ। ਸਤਿਗੁਰੂ ਕਹਿੰਦੇ ਤ੍ਰਿਗੰਤ ਜਨਮ ਭ੍ਰਸ਼ਟ ਨੇ, ਭ੍ਰਿਸ਼ਟਿਆ ਹੋਇਆ ਜਨਮ ਹੈ। ਫਿਰ ਸਤਿਗੁਰੂ ਕਹਿੰਦੇ 84 ਦਾ ਖੇੜਾ ਬਣਿਆ ਰਹਿੰਦਾ ਹੈ, ਤੇ ਹਜ਼ੂਰ ਨੇ ਬਚਨ ਕਹਿ ਵੀ ਕੂਕਰ ਹੈ, ਸੂਕਰ ਹੈ, ਗਰਦਵ ਹੈ, ਕਾਕ ਹੈ, ਸਰਪਨ ਹੈ, ਤੁਲਖਲ ਹੈ, ਕਦੇ ਕਾਂ ਇਸੇ ਤਰ੍ਹਾਂ ਕੁੱਤੇ ਦੀ ਜੂਣ, ਕਰੇ ਸੂਰ ਦੀ ਜੂਣ, ਕਰੇ ਕਾਂ ਦੀ ਜੂਣ, ਕਰੇ ਸੱਪ ਦੀ ਜੂਣ, ਕਰੇ ਗਧੇ ਦੀ ਜੂਣ। ਇਸ 84 ਦੇ ਆਵਾਗਾਉਣ ਦੇ ਚੱਕਰ ਵਿੱਚ ਉਹ ਪਿਆ ਰਹਿੰਦਾ ਮਨੁੱਖ ਜਿਹੜਾ ਗੁਰਮੰਤਰ ਤੋਂ, ਗੁਰੂ ਦੀ ਰਹਿਤ ਮਰਿਆਦਾ ਤੋਂ ਖਾਲੀ ਹੈ, ਕੋਰਾ ਹੈ। ਸਤਿਗੁਰੂ ਕਹਿੰਦੇ ਕਰੇ ਕੂਕਰ ਹੈ, ਸੂਕਰ ਹੈ, ਗਰਦਵ ਹੈ, ਕਾਕ ਹੈ। ਸਿੱਖਾਂ ਨੇ ਸਤਿਗੁਰਾਂ ਨੂੰ ਬੇਨਤੀ ਕਰਕੇ ਪੁੱਛਿਆ, ਮਹਾਰਾਜ ਇਹਨਾਂ ਜੂਨਾਂ ਵਰਗਾ ਮਨੁੱਖ ਹੈ? ਸਤਿਗੁਰੂ ਨੇ ਐਸਾ ਪ੍ਰਮਾਣ ਵੀ ਗੁਰਬਾਣੀ ਦੇ ਅੰਦਰ ਦਿੱਤਾ ਹੈ। ਸਤਿਗੁਰੂ ਕਹਿਣਗੇ ਭ੍ਰਿਸ਼ਟੇ ਹੋਏ ਨਿਗੁਰੇ ਮਨੁੱਖ ਦੀ, ਗੁਰਮੰਤਰ ਤੋਂ ਹੀਣੇ ਮਨੁੱਖ ਦੀ ਹਾਲਤ ਇਹਨਾਂ ਨਾਲੋਂ ਵੀ ਨੀਵੀਂ ਹੈ। ਸੱਚੇ ਪਾਤਸ਼ਾਹ ਕਿਰਪਾ ਕਰੋ, ਹਜ਼ੂਰ ਕਹਿਣਗੇ ਨਹਿ ਤੁਲ ਕੂਕਰ ਹੈ, ਅਜੇ ਕੁੱਤੇ ਦੀ ਜ਼ਿੰਦਗੀ ਵੀ ਸਤਿਗੁਰੂ ਕਹਿੰਦੇ ਗੁਰਮੰਤਰ ਤੋਂ ਹੀਣੇ ਮਨੁੱਖ ਦੀ ਨਾਲ ਜ਼ਿੰਦਗੀ ਨਾਲੋਂ ਕਿਤੇ ਚੰਗੀ ਹੈ। ਸਤਿਗੁਰਾਂ ਨੇ ਤਰਜੀਹ ਦਿੱਤੀ ਗੁਰਬਾਣੀ ਵਿੱਚ ਸਾਨੂੰ ਉਪਦੇਸ਼ ਦਿੰਦਿਆਂ, ਗੁਰੂ ਤੇਗ ਬਹਾਦਰ ਸਾਹਿਬ ਦੇ ਭੋਗ ਦੇ ਸਲੋਕ ਸੁਣਦੇ ਹੈ। ਸੁਆਮੀ ਕੋ ਗ੍ਰਿਹੋ ਜਿਉਂ ਸਦਾ, ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਬਿਦਹਾਰ ਭਜਾਓ, ਇੱਕ ਮਨ ਹੋਏ ਇੱਕ ਚਿੱਤ। ਸਤਿਗੁਰੂ ਕਹਿਣਗੇ ਜੇ ਸਿੱਖਿਆ ਲੈਣੀ ਹੈ ਭਜਨ ਕਰਨ ਦੀ, ਮਾਲਕ ਦੀ ਵਫਾਦਾਰੀ ਕਰਨ ਦੀ, ਤੇ ਕੁੱਤੇ ਦੀ ਜ਼ਿੰਦਗੀ ਵੱਲ ਵੇਖ ਕੁੱਤਾ ਕਿਹੋ ਜਿਹਾ ਹੈ, ਮਾਲਕ ਦੇ ਜੂਠੇ ਟੁਕੜੇ ਖਾ ਕੇ ਵੀ, ਮਾਲਕ ਦੀਆਂ ਸੋਟੀਆਂ ਖਾ ਕੇ ਵੀ, ਭੁੱਖਾ ਪਿਆਸਾ ਰਹਿ ਕੇ ਵੀ, ਮਾਲਕ ਕੁੰਡੀ ਮਾਰ ਕੇ ਅੰਦਰ ਸੁੱਤਾ ਹੋਇਆ ਹੈ, ਕੁੱਤਾ ਘਰ ਦੀ ਚਾਰ ਦੁਆਰੀ ਉੱਪਰ ਘੁੰਮਦਾ ਫਿਰਦਾ, ਕਿਸੇ ਓਪਰੇ ਬੰਦੇ ਨੂੰ ਕੁੰਡਾ ਨੂੰ ਹੱਥ ਨਹੀਂ ਲਾਉਣ ਦਿੰਦਾ, ਮਾਲਕ ਦਾ ਦਰਵਾਜ਼ਾ ਨਹੀਂ ਖੜਕਾਉਣ ਦਿੰਦਾ, ਜੂਠੇ ਟੁਕੜੇ ਖਾ ਕੇ ਵੀ ਮਾਲਕ ਦੀ ਵਫਾਦਾਰੀ ਕਰੇ, ਹੈ ਮਨੁੱਖ ਤੋਂ 36 ਤਰ੍ਹਾਂ ਦੇ ਪਦਾਰਥ ਖਾ ਕੇ ਵੀ ਕਦੇ ਵਾਹਿਗੁਰੂ ਦਾ ਸ਼ੁਕਰਾਨਾ ਨਹੀਂ ਕਰਦਾ। ਤੇਰੀ ਹਾਲਤ ਇਹ ਹੈ ਵੀ ਦਾਤ ਪਿਆਰੀ ਵਿਸਰਿਆ ਦਾ ਤਾਰਾ, ਜਾਣੇ ਨਾ ਹੀ ਮਰਨ ਵਿਚਾਰੈ। ਸੁਖਮਨੀ ਸਾਹਿਬ ਦਾ ਪਾਠ ਕਰਦੇ ਮੇਰੇ ਸਤਿਗੁਰੂ ਐਸਾ ਵੀ ਸਾਨੂੰ ਉਪਦੇਸ਼ ਦਿੰਦੇ ਨੇ, ਜੇ ਪ੍ਰਸਾਦ 36 ਹੀ ਅੰਮ੍ਰਿਤ ਖਾਹੇ ਤਿਸ ਠਾਕੁਰ ਕਉ ਰਖ ਮਨ ਮਾਹੇ। ਉਸ ਮਾਲਕ ਨੂੰ ਕਦੇ ਯਾਦ ਕਰਿਆ ਕਰ ਜਿਹਦੇ ਬਖਸ਼ੇ 36 ਤਰ੍ਹਾਂ ਦੇ ਪਦਾਰਥ ਵੰਨ ਸੁਵੰਨੇ ਖਾਣਾ, ਛੁਰੀਆਂ ਕਾਂਟਿਆਂ ਨਾਲ ਖਾਣਾ ਹੈ, ਕਦੇ ਉਹਦਾ ਮਾਲਕ ਦਾ ਧੰਨਵਾਦ ਵੀ ਕਰਿਆ ਕਰ। ਫਿਰ ਜਿਸ ਮਾਲਕ ਦੇ ਬਖਸ਼ੇ ਹੋਏ ਮਕਾਨਾਂ ਵਿਚ ਨਿਵਾਸ ਕਰਦਾ, ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸੈ ਧਿਆਇ ਸਦਾ ਮਨ ਅੰਦਰ ਹੈ। ਸਤਿਗੁਰੂ ਕਹਿੰਦੇ ਕਰੇ ਕੁੱਤੇ ਦੀ ਜ਼ਿੰਦਗੀ ਵੱਲ ਵੇਖ, ਉਹ ਮਾਲਕ ਦੇ ਜੂਠੇ ਟੁਕੜੇ ਖਾ ਕੇ ਵੀ ਵਫਾਦਾਰੀ ਤੇ ਸਾਰੀ ਰਾਤ ਪਹਿਰੇਦਾਰੀ ਕਰੇ। ਤੂੰ ਮਾਲਕ ਦੀ ਸਤਸੰਗਤ ਕਰਨ ਨੂੰ, ਗੁਰਦੁਆਰੇ ਆਉਣ ਨੂੰ, ਗੁਰੂ ਕਾ ਸ਼ਬਦ ਉਪਦੇਸ਼ ਗ੍ਰਹਿਣ ਕਰਨ ਨੂੰ ਤਿਆਰ ਹੀ ਕੋਈ ਨਹੀਂ। ਸਤਿਗੁਰੂ ਕਹਿੰਦੇ ਕੁੱਤੇ ਦੀ ਜ਼ਿੰਦਗੀ ਵੀ ਚੰਗੀ ਹੈ। ਫਿਰ ਸਤਿਗੁਰੂ ਕਹਿਣਗੇ ਨਹਿ ਤੁਲ ਸੂਕਰ ਹੈ, ਸੂਰ ਦੀ ਜ਼ਿੰਦਗੀ ਵੀ ਉਸ ਮਨੁੱਖ ਦੀ ਜ਼ਿੰਦਗੀ ਨਾਲ ਚੰਗੀ ਹੈ ਜਿਹਨੇ ਕਦੇ ਗੁਰਮੰਤਰ ਦੀ ਦੀਖਿਆ ਸਿੱਖਿਆ ਪ੍ਰਾਪਤ ਨਹੀਂ ਕੀਤੀ। ਸੂਰ ਦੀ ਜ਼ਿੰਦਗੀ ਵੀ ਚੰਗੀ ਹੈ ਭਾਵੇਂ ਨਿਖਿੱਧ ਸੂਰ ਮੰਨਿਆ ਹੋਇਆ ਹੈ, ਪਰ ਸਤਿਗੁਰੂ ਨੇ ਗੁਰਬਾਣੀ ਦੇ ਵਿੱਚ ਐਸਾ ਖਿਆਲ ਦਿੱਤਾ। ਕਰੇ ਪੜ੍ਹਨ ਵਾਲੇ ਵੀਰਾਂ ਨੇ ਜ਼ਰੂਰ ਬਚਨ ਪੜ੍ਹਿਆ ਹੋਵੇਗਾ, ਕਬੀਰ ਸਾਕਤ ਤੇ ਸੂਕਰ ਭਲਾ ਰਾਖੈ ਆਸ਼ਾ ਗਾਓ, ਉਹ ਸਾਕਤ ਬੱਪਰਾ ਮਰ ਗਿਆ ਕੋਈ ਨਾ ਲਹਿ ਨਾਓ। ਸੂਰ ਭਾਵੇਂ ਗੰਦਗੀ ਖਾਂਦਾ, ਵਿਸ਼ਟਾ ਖਾਂਦਾ, ਨਾਲੀਆਂ ਸਾਫ ਕਰਦਾ ਹੈ, ਸੂਰ ਮਰ ਜਾਵੇ ਤੇ ਲੋਕ ਅਫਸੋਸ ਕਰਦੇ ਵੀ ਨਿਆਈਆਂ ਸਾਫ ਕਰਦਾ ਸੀ, ਨਾਲੀਆਂ ਸਾਫ ਕਰਦਾ ਸੀ, ਪਰ ਜੇ ਕਿਤੇ ਸਾਕਤ ਪੁਰਸ਼ ਮਰ ਗਿਆ ਤੇ ਲੋਕ ਕਹਿੰਦੇ ਵੀ 2-4 ਸਾਲ ਪਹਿਲਾਂ ਵੀ ਮਰ ਜਾਂਦਾ ਤੇ ਚੰਗਾ ਸੀ, ਲੋਕ ਤਾਂ ਸੌਖੇ ਵੱਸਦੇ। ਉਹਦੇ ਮਰੇ ਹੋਏ ਦਾ ਕੋਈ ਅਫਸੋਸ ਕਰਨ ਨੂੰ ਤਿਆਰ ਨਹੀਂ। ਸਾਕਤ ਤੇ ਸੂਕਰ ਭਲਾ ਰਾਖੇ ਆਸ਼ਾ ਗਾਓ, ਉਹ ਸਾਕਤ ਬੱਪਰਾ ਮਰ ਗਿਆ ਕੋਈ ਨਾ ਲਹਿ ਨਾਓ। ਸੂਰ ਦੀ ਜ਼ਿੰਦਗੀ ਵੀ ਸਤਿਗੁਰੂ ਕਹਿੰਦੇ ਨਿਗੋਰੇਪਨ ਵਾਲੇ ਮਨੁੱਖ ਦੀ ਜ਼ਿੰਦਗੀ ਨਾਲੋਂ ਕਈ ਦਰਜੇ ਚੰਗੀ ਹੈ। ਹਜ਼ੂਰ ਕਹਿੰਦੇ ਕੂਕਰ ਹੈ ਸੂਕਰ ਹੈ ਗਰਦ ਵਹਿ ਕਾਕ ਹੈ, ਨਹਿ ਤੁਲ ਗਰਦ ਵਹਿ। ਗਧੇ ਦੀ ਜੂਣ ਦੇ ਸਦਰਸ ਵੀ ਉਸ ਮਨੁੱਖ ਦੀ ਜ਼ਿੰਦਗੀ ਨਿਕੰਮੀ ਹੈ ਜਿਹੜਾ ਗੁਰਮੰਤਰ ਤੋਂ ਹੀਣਾ ਹੈ। ਗਧੇ ਨੂੰ ਬੜਾ ਸੰਤੋਖੀ ਮੰਨਿਆ ਹੋਇਆ, ਸਾਰਾ ਦਿਨ ਕੰਮ ਕਾਰ ਕਰਦਾ ਰਹਿੰਦਾ ਹੈ ਤੇ ਜਦੋਂ ਉਹ ਘੁਮਿਆਰ ਵਿਹਲਾ ਹੋ ਜਾਂਦਾ, ਉਹ ਪੈਦਣ ਪਾ ਕੇ ਪੈਂਕੜ ਛੱਡ ਦਿੰਦਾ ਹੈ, ਰੂੜੀਆਂ ਤੋਂ ਸੁੱਕਾ ਘਾਹ ਫੂਸ ਖਾ ਕੇ ਢਿੱਡ ਭਰ ਲੈਂਦਾ ਤੇ ਉਹਨੂੰ ਇਹੋ ਜਿਹਾ ਸੁਭਾਅ ਮੰਨਿਆ ਹੋਇਆ ਹੈ। ਜਿਹੜੇ ਹਿੰਦੂ ਲੋਕ ਨੇ, ਸਾਡਾ ਤੇ ਇਸ ਗੱਲ ਨਾਲ ਸੰਬੰਧ ਕੋਈ ਨਹੀਂ, ਨਾ ਅਸੀਂ ਰੱਖਣਾ ਹੀ ਚਾਹੁੰਦੇ ਹਾਂ, ਪਰ ਉਹ ਕਹਿੰਦੇ ਨੇ ਵੀ ਜੇ ਕਿਤੇ ਕੰਮ ਕਾਰ ਜਾਣਾ ਹੋਵੇ ਤੇ ਹੀਂਗ ਪਵੇ ਨਾ ਖੋਤਾ ਰਹੇ, ਸਮਝੋ ਵੀ ਕੰਮ ਹੋ ਜਾਏਗਾ, ਉਹਨੂੰ ਚੰਗਾ ਸਮਝਿਆ ਜਾਂਦਾ ਹੈ। ਇਸੇ ਤਰ੍ਹਾਂ ਖਾਲਸਾ ਜੀ, ਜਿਹੜੇ ਸਾਡੇ ਰਾਗ ਗਾਉਣ ਕਰਨ ਵਾਲੇ ਕੀਰਤਨੀ ਜਥੇ ਨੇ, ਇਹਨਾਂ ਨੂੰ ਇਸ ਗੱਲ ਦਾ ਪਤਾ ਹੈ ਵੀ ਜਦੋਂ ਖੋਤਾ ਹੀਂਗਦਾ ਕਹਿੰਦੇ ਸੁਰ ਵਿੱਚ ਹੀਂਗੇਗਾ, ਜਦੋਂ ਖੋਤਾ ਬੋਲੇਗਾ ਉਹ ਸੁਰ ਵਿੱਚ ਬੋਲਦਾ, ਉਹਦਾ ਗਾਉਣ ਦਾ ਉਹਦੀ ਆਵਾਜ਼ ਦਾ ਜਿਹੜੀ ਉਹ ਢੰਗ ਤਰੀਕੇ ਨਾਲ ਸੁਰ ਵਿੱਚ ਬੋਲਦੀ ਹੈ। ਪਰ ਸਤਿਗੁਰੂ ਕਹਿੰਦੇ ਨੇ ਜਦੋਂ ਨਿਗੋਰਾ ਮਨੁੱਖ ਬੋਲੇਗਾ ਉਹਦੀ ਕੋਈ ਸੁਰ ਨਹੀਂ ਹੋਵੇਗੀ, ਨਾ ਵੱਡੇ ਛੋਟੇ ਦਾ ਲਿਹਾਜ਼ ਤੇ ਨਾ ਗੁਰੂ ਪੀਰ ਦਾ ਸਤਿਕਾਰ ਹੈ, ਨਾ ਉਹਦੇ ਮਨ ਚ ਸੰਤੋਖ ਹੋਵੇਗਾ, ਨਾ ਕੋਈ ਭੈ ਹੋਵੇਗਾ। ਔਰ ਸਤਿਗੁਰੂ ਕਹਿੰਦੇ ਨੇ ਖੋਤੇ ਦੀ ਜ਼ਿੰਦਗੀ ਨਾਲੋਂ ਵੀ ਨਿਖਿੱਧ ਜ਼ਿੰਦਗੀ ਹੈ। ਫਿਰ ਨਹਿ ਤੁਲ ਕੱਕ ਹੈ, ਸਤਿਗੁਰੂ ਨੇ ਚੌਥਾ ਦ੍ਰਿਸ਼ਟਾਂਤ ਕਾਂ ਦਾ ਦਿੱਤਾ ਵੀ ਕਾਂ ਦੀ ਜ਼ਿੰਦਗੀ ਨਾਲੋਂ ਵੀ ਨਿਖਿੱਧ ਜ਼ਿੰਦਗੀ ਹੈ। ਕਾਂ ਪ੍ਰਤੀ ਕੁਝ ਲੋਕਾਂ ਦਾ ਵਿਚਾਰ ਹੈ ਤੇ ਉਹਨੂੰ ਚੰਗਾ ਮੰਨਿਆ ਹੋਇਆ। ਮੁਸਲਮਾਨ ਜਿਹੜੇ ਨੇ ਉਹ ਕਹਿੰਦੇ ਨੇ ਵੀ ਕਾਂ ਮੱਕੇ ਵੱਲ ਪਿੱਠ ਕਰਕੇ ਨਹੀਂ ਬੈਠਦਾ, ਉਹਨਾਂ ਦਾ ਖਿਆਲ ਹੈ ਆਪਣਾ ਵੀ ਕਾਂ ਜਦੋਂ ਬੈਠੇਗਾ ਉਹ ਮੱਕੇ ਵੱਲ ਮੂੰਹ ਕਰਕੇ ਬੈਠੇਗਾ, ਪਿੱਠ ਕਰਕੇ ਮੱਕੇ ਵੱਲ ਪਿੱਠ ਕਰਕੇ ਨਹੀਂ ਬੈਠਦਾ, ਇਹ ਮੁਸਲਮਾਨ ਵੀਰਾਂ ਦਾ ਖਿਆਲ ਹੈ। ਫਿਰ ਕਹਿੰਦੇ ਨੇ ਜਿਹੜਾ ਕਾਂ ਹੈ ਉਹ ਵੰਡ ਕੇ ਖਾਂਦਾ, ਇਕੱਲਾ ਨਹੀਂ ਕਦੇ ਖਾਂਦਾ, ਉਹ ਚ ਵੰਡ ਕੇ ਖਾਣ ਦੀ ਆਦਤ ਹੈ। ਜੇ ਕਿਤੇ ਬੁਰਕੀ ਪਾ ਦਿਓ ਤੇ ਕਾਂ ਕਾਂ ਕਰਕੇ ਬਾਕੀ ਭਾਈਚਾਰਾ ਵੀ ਸਾਰਾ ਇਕੱਠਾ ਕਰ ਲੈਂਦਾ, ਉਹ ਕਦੇ ਇਕੱਲਾ ਨਹੀਂ ਖਾਵੇਗਾ, ਵੰਡ ਕੇ ਖਾਣ ਦਾ ਉਹਦਾ ਸੁਭਾਅ ਮੰਨਿਆ ਹੋਇਆ। ਫਿਰ ਕਹਿੰਦੇ ਉਹ ਦਿਸ਼ਾ ਭਰਮ ਵੀ ਕੱਢ ਦਿੰਦਾ, ਕਾਂ ਜਿਹੜਾ ਉਹ ਦਿਸ਼ਾ ਭਰਮ ਕੱਢ ਦਿੰਦਾ ਹੈ। ਫਿਰ ਖਾਲਸਾ ਜੀ, ਉਹ ਕਾਂ ਜਿਹੜਾ ਕਿਸੇ ਦੇ ਸਾਹਮਣੇ ਕਦੇ ਵਿਕਾਰ ਨਹੀਂ ਭੋਗੇਗਾ, ਵਿਕਾਰ ਬਿਰਤੀ ਨਹੀਂ ਉਹਦੇ ਮਨ ਚ ਕਦੇ ਆਵੇਗੀ ਕਿ ਕਾਮ ਵਿਚ ਇਹ ਵੀ ਖੂਬੀ ਮੰਨੀ ਹੋਈ ਹੈ। ਇੱਕ ਕਾਮ ਚ ਹੋਰ ਗੁਣ ਵੀ ਮੰਨਿਆ ਹੋਇਆ ਵੀ ਹੁਣ ਤਾਂ ਸਾਡੇ ਕੋਲ ਪਹਿਲਾਂ ਟੈਲੀਫੋਨ ਦੂਜੇ ਹੁੰਦੇ ਸੀ, ਅੱਜ ਕੱਲ ਤਾਂ ਹਰ ਬੰਦਾ ਹੀ ਜੇਬ ਚ ਪਾਈ ਫਿਰਦਾ ਮੋਬਾਇਲ ਫੋਨ, ਜਿੱਥੇ ਪਹੁੰਚਣਾ ਹੋਵੇ ਉੱਥੇ ਪਹਿਲਾਂ ਹੀ ਦੱਸ ਦਿੱਤਾ ਜਾਂਦਾ ਵੀ ਅਸੀਂ ਇੱਥੇ ਕੁ ਜੀ ਆ ਗਏ ਹਾਂ, ਹੁਣੇ ਆ ਜਾਂਦੇ ਹਾਂ, ਦਸਾਂ ਪੰਦਰਾਂ ਮਿੰਟਾਂ ਚ ਪਹੁੰਚਣ ਵਾਲੇ ਹੈ, ਲੰਗਰ ਪਾਣੀ ਤਿਆਰ ਹੋ ਜਾਂਦਾ ਹੈ। ਪਿਛਲੇ ਸਮੇਂ ਪੁਰਾਣੀਆਂ ਬੀਬੀਆਂ ਨੂੰ ਪਤਾ ਹੈ ਵੀ ਇਹ ਜਦੋਂ ਬਨੇਰੇ ਤੇ ਕਾਮ ਬੋਲ ਪੈਣਾ ਤਾਂ ਸ਼ਾਮ ਨੂੰ ਤਾਂ ਟੈਲੀਫੋਨਾਂ ਦੇ ਸਾਧਨ ਤਾਂ ਹੁੰਦੇ ਨਹੀਂ ਸੀ, ਉਹ ਸਮਝਦੀਆਂ ਸੀ ਵੀ ਹੁਣ ਬਨੇਰੇ ਤੇ ਕਾਮ ਬੋਲਦਾ ਕੋਈ ਪ੍ਰਾਹੁਣਾ ਜ਼ਰੂਰ ਆਵੇਗਾ। ਉਹ ਫਿਰ ਆਟਾ ਦਾਲ ਪਾਣੀ ਜ਼ਿਆਦਾ ਬਣਾ ਲੈਂਦੀਆਂ ਸੀ ਵੀ ਪ੍ਰਾਹੁਣਾ ਕੋਈ ਆਉਣ ਵਾਲਾ ਕਿਉਂਕਿ ਕਾਂ ਬੋਲਦਾ। ਕਾਂ ਏਡਾ ਸਿਆਣਾ ਮੰਨਿਆ ਜਾਂਦਾ ਸੀ। ਇੱਕ ਗੁਣ ਹੋਰ ਵੀ ਸੀ ਵੀ ਪੁਰਾਣੇ ਪਾਲਤੂ ਕਾਂ ਰੱਖੇ ਹੁੰਦੇ ਸੀ, ਉਹ ਇੱਕ ਦੂਜੇ ਦੀ ਚਿੱਠੀ ਜਿਹੜੀ ਹੋਣੀ ਮਾਲਕ ਦੀ ਉਹ ਉਹਦੇ ਗਲ ਚ ਪਾ ਕੇ ਬੰਨ ਉਡਾ ਦੇਣਾ, ਅਗਲੇ ਘਰ ਚਿੱਠੀ ਲੈ ਜਾਣੀ ਤੇ ਫਿਰ ਉਹ ਅਗਲੇ ਘਰ ਦਾ ਸੁਨੇਹਾ ਲਿਆ ਕੇ ਮਾਲਕ ਨੂੰ ਦੇ ਦੇਣਾ। ਚਿੱਠੀ ਪੱਤਰ ਦਾ ਕੰਮ ਵੀ ਕਾਂ ਕਰਦਾ ਰਿਹਾ। ਬੀਬੀਆਂ ਕਿਆ ਕਰਦੀਆਂ ਸੀ ਵੀ ਉੱਡ ਉੱਡ ਕਾਵਾਂ ਤੈਨੂੰ ਘਿਓ ਦੀ ਚੂਰੀ ਪਾਵਾਂ, ਮੇਰੇ ਪਤੀ ਦਾ ਕੋਈ ਸੁਨੇਹਾ ਪ੍ਰਾਪਤ ਹੋਵੇ। ਕਾਂ ਏਡਾ ਲਾਇਕ ਸੀ, ਪਰ ਸਤਿਗੁਰੂ ਕਹਿੰਦੇ ਨਹਿਰ ਤੁਲ ਕਾਕ ਹੈ, ਉਹ ਮਨੁੱਖ ਕਾਂ ਦੀ ਜ਼ਿੰਦਗੀ ਨਾਲ ਵੀ ਨਿਖੇਧ ਹੈ। ਕਾਂ ਵਿੱਚ ਤਾਂ ਗੁਣ ਹੋਣਗੇ, ਨਿਗੋਰੇ ਮਨੁੱਖ ਚ ਕੋਈ ਗੁਣ ਕੋਈ ਖੂਬੀ ਨਹੀਂ। ਫਿਰ ਸਤਿਗੁਰੂ ਨੇ ਪੰਜਵਾਂ ਦ੍ਰਿਸ਼ਟਾਂਤ ਵੀ ਐਸਾ ਦਿੱਤਾ ਵੀ ਨਹਿ ਤੁਲ ਸਰਪ ਨਹਿ, ਸੱਪ ਦੇ ਸਦਰਸ ਵੀ ਨਹੀਂ, ਸੱਪ ਦੇ ਤੁਲ ਵੀ ਨਹੀਂ। ਸਤਿਗੁਰੂ ਕਹਿੰਦੇ ਨੇ ਇੱਕ ਮਹੀਨੇ ਦੀ ਵਿਉਹ ਦਾ ਮਾਰਿਆ ਹੋਇਆ ਸੱਪ ਹੈ, ਮਹੀਨਾ ਭਰ ਯਹਿਰ ਇਕੱਠੀ ਹੁੰਦੀ ਰਹਿੰਦੀ ਹੈ। ਸੋਮਵਾਰ ਦਾ ਦਿਨ ਹੋਇਆ, ਪੂਰਨਮਾਸ਼ੀ ਦਾ ਚੰਦਰਮਾ ਪ੍ਰਕਾਸ਼ਮਾਨ ਹੋਇਆ, ਉਹ ਚੰਦਰਮਾ ਦੀ ਰੋਸ਼ਨੀ ਜਦੋਂ ਵੇਖੀ ਸੱਪ ਨੇ ਤੇ ਮਨੀ ਵਾਲੇ ਸੱਪ ਨੇ ਉਹ ਮਨੀ ਕੱਢੀ ਔਰ ਉਹਦੇ ਮਨੀ ਨੂੰ ਕੱਢ ਕੇ ਉਹ ਬਾਹਰ ਰੱਖ ਲੈਂਦਾ ਤੇ ਉਹਦੇ ਉੱਪਰ ਜਦੋਂ ਚੰਦਰਮਾ ਦੀਆਂ ਕਿਰਨਾਂ ਪੈਂਦੀਆਂ ਨੇ ਅੰਮ੍ਰਿਤ ਸਰਵਦਾ ਤੇ ਉਹਨੂੰ ਚੱਟ ਚੱਟ ਕੇ ਮਹੀਨੇ ਭਰ ਦੀ ਪਿਆਸ ਬੁਝਾ ਲੈਂਦਾ। ਸਤਿਗੁਰੂ ਨੇ ਐਸਾ ਗੁਰਬਾਣੀ ਚ ਖਿਆਲ ਤਾਂ ਕਹਿਣ ਲੱਗੇ, ਸੋਮਵਾਰ ਸੱਸ ਅੰਮ੍ਰਿਤ ਝਰੈ ਚਾਕਤ ਬੇਗ ਸਗਲ ਬੇਖ ਹਰੈ, ਉਹ ਸੱਪ ਦਾ ਐਸਾ ਸੁਭਾਅ ਹੈ। ਫਿਰ ਉਹ ਬੀਨ ਵੱਜਦੀ ਹੋਵੇ, ਜੋਗੀ ਬੀਨ ਵਜਾਉਂਦਾ ਤੇ ਸੱਪ ਪੇਲ ਦਾ ਬੀਨ ਦੇ ਉੱਪਰ ਤੁਰਿਆ ਆਉਂਦਾ। ਪਰ ਸਿੱਖਾ ਜਦੋਂ ਕਿਤੇ ਬਾਣੀ ਦੀ ਬੀਨ ਵੱਜਦੀ ਹੈ ਕਦੇ ਤੇਰੇ ਮਨ ਚ ਐਸਾ ਉਤਸ਼ਾਹ ਜਾਗਿਆ ਔਰ ਕਦੇ ਮਨ ਚ ਐਸਾ ਖਿਆਲ ਆਇਆ, ਉਹ ਸਿਰ ਅਰਪ ਦਿੰਦਾ ਬੀਨ ਦੇ ਉੱਪਰ। ਤੁਰਕੀ ਬਾਣੀ ਦੀ ਬੀਨ ਜਦੋਂ ਸ਼ਬਦ ਤੇਰੇ ਕੰਨਾਂ ਚ ਆਵਾਜ਼ ਪੈਂਦੀ ਹੈ, ਤੇਰਾ ਸੁਭਾਅ ਕਦੇ ਐਸਾ ਨਹੀਂ ਬਣਿਆ। ਸੱਪ ਦੀ ਜ਼ਿੰਦਗੀ ਸਤਿਗੁਰੂ ਕਹਿੰਦੇ ਤੇਰੇ ਨਾਲੋਂ ਵੀ ਚੰਗੀ ਹੈ। ਇਸ ਕਰਕੇ ਗੁਰੂ ਵਾਲੇ ਬਣਨਾ, ਹਜ਼ੂਰ ਕਹਿੰਦੇ ਨੇ ਗੁਰਮੰਤਰ ਹੀਣਸੇ ਜੋ ਪ੍ਰਾਣੀ ਤ੍ਰਿਗੰਤ ਜਨਮ ਭ੍ਰਸ਼ਟਣਾ ਹੈ, ਉਕਰ ਹੈ ਸੂਕਰ ਹੈ ਗਰਦਵ ਹੈ ਕਾਕ ਹੈ ਸਰਪਨਾ ਹੈ ਤੁਲ ਖਲ ਹੈ, ਉਹ ਖਲ ਮੂਰਖ ਇਹਨਾਂ ਜੂਨਾਂ ਨਾਲੋਂ ਵੀ ਨਿਖੇਧ ਹੈ ਜਿਹੜਾ ਗੁਰਮੰਤਰ ਤੋਂ ਹੀਣਾ, ਗੁਰਦੀਖਿਆ ਤੋਂ ਹੀਣਾ, ਜਿਹੜਾ ਗੁਰੂ ਦੇ ਸ਼ਬਦ ਤੋਂ ਹੀਣਾ ਹੈ, ਖਾਲੀ ਹੈ। ਸਤਿਗੁਰੂ ਨੇ ਸਾਨੂੰ ਬਾਣੀ ਦੇ ਨਾਲ ਜੋੜਿਆ, ਸਾਨੂੰ ਬਾਣੇ ਦੇ ਨਾਲ ਜੋੜਿਆ ਔਰ ਅੰਮ੍ਰਿਤ ਦੀ ਵਡਮੁੱਲੀ ਦਾਤ ਜਿਸ ਨੂੰ ਸੁਰ ਨਰ ਮੁਨਜਾਂ ਨੇ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਐਸੀ ਵਡਮੁੱਲੀ ਅੰਮ੍ਰਿਤ ਦੀ ਦਾਤ ਸਤਿਗੁਰੂ ਨੇ ਸਾਨੂੰ ਕਿਰਪਾ ਕਰਕੇ ਬਖਸ਼ੀ ਹੈ, ਜਿਸ ਅੰਮ੍ਰਿਤ ਨੂੰ ਛਕਣ ਦੇ ਨਾਲ ਬੋਇਤਲ ਦੇ ਡਰਪੋਕ ਲੋਕ ਜਿਹੜੇ ਕਹਿੰਦੇ ਸੀ ਕਾਮ ਹਮਾਰਾ ਤੋਲਣ ਤਕੜੀ ਨੰਗੀ ਕਰਦ ਕਦੇ ਨਹੀਂ ਪਕੜੀ, ਚਿੜੀ ਉੱਤੇ ਡਰ ਸੇ ਮਰ ਜਾਊ ਦੁਸ਼ਮਣ ਸੇ ਕੈਸੇ ਯੁੱਧ ਮਚਾਊ। ਜਦੋਂ ਉਹਨਾਂ ਲੋਕਾਂ ਨੇ ਖੰਡੇ ਬਾੜ ਦਾ ਅੰਮ੍ਰਿਤ ਛਕ ਲਿਆ, ਬੋਇਤਲ ਤੇ ਡਰਪੋਕ ਲੋਕ ਵੀ ਸ਼ੇਰਾਂ ਵਰਗੇ ਬਣ ਗਏ, ਉਹਨਾਂ ਮਿਆਨਾਂ ਚੋਂ ਤਲਵਾਰਾਂ ਕੱਢ ਲਈਆਂ ਤੇ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਦੇ ਉਹ ਬਚਨ ਪੂਰੇ ਕਰ ਵਿਖਾਏ। ਸਤਿਗੁਰਾਂ ਨੇ ਕਿਹਾ ਸੀ ਜਿਨ ਕੀ ਜਾਤ ਵਰਨ ਕੁਲ ਮਾਹੀ ਸਰਦਾਰੀ ਨਾ ਭਰੀ ਕਦਾਹੀ, ਤਿੰਨ ਹੀ ਕੋ ਸਰਦਾਰ ਬਣਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ। ਉਹਨਾਂ ਨੂੰ ਸਤਿਗੁਰਾਂ ਨੇ ਸਰਦਾਰ ਬਣਾਇਆ ਤੇ ਬਹਾਦਰ ਸੂਰਮੇ ਅੰਮ੍ਰਿਤ ਛਕਾ ਕੇ ਬਣਾਇਆ ਤੇ ਉਹਨਾਂ ਨੇ ਸਤਿਗੁਰਾਂ ਨੇ ਆਖਿਆ ਮਹਾਰਾਜ ਸਵਾ ਲਾਗ ਸੇ ਏਕ ਲੜਾਉ ਚਿੜੀਆਂ ਤੋਂ ਮੈਂ ਬਾਜ ਤੁੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਦਾ ਨਾਰਾ ਸਤਿਗੁਰਾਂ ਦਾ ਬਖਸ਼ਿਆ ਹੋਇਆ। ਉਹਨਾਂ ਸਿੱਖਾਂ ਨੇ ਪੂਰਨੇ ਪਾ ਕੇ ਵਿਖਾ ਦਿੱਤੇ। ਐਸੀ ਅੰਮ੍ਰਿਤ ਦੀ ਵਡਮੁੱਲੀ ਦਾਤ ਸਤਿਗੁਰੂ ਨੇ ਗਰੀਬ ਨਵਾਜ ਨੇ ਮੁਰਦਿਆਂ ਦੇ ਵਿੱਚ ਅੰਮ੍ਰਿਤ ਚੋਇਆ ਮੂੰਹ ਚ, ਉਹ ਮੁਰਦੇ ਵੀ ਉੱਠ ਕੇ ਬੈਠ ਗਏ ਔਰ ਜੇ ਚਿੜੀਆਂ ਨੇ ਅੰਮ੍ਰਿਤ ਚੋਂ ਚੁੰਝ ਭਰੀ ਤੇ ਬਾਗਿਆਂ ਦਾ ਮੁਕਾਬਲਾ ਕਰਨ ਵਾਲੇ ਬਹਾਦਰ ਸੂਰਮ ਗਤੀ ਵਾਲੇ ਬਣ ਗਏ। ਐਸੀ ਇਹ ਸਤਿਗੁਰੂ ਦੀ ਬਖਸ਼ੀ ਹੋਈ ਅੰਮ੍ਰਿਤ ਦੀ ਵਡਮੁੱਲੀ ਦਾਤ ਹੈ। ਫਿਰ ਸਤਿਗੁਰੂ ਗਰੀਬ ਨਵਾਜ ਨੇ ਨਸ਼ਿਆਂ ਤੋਂ, ਜਿਨ੍ਹਾਂ ਨਾਲ ਹਜ਼ਾਰਾਂ ਰੁਪਈਏ ਬਰਬਾਦ ਹੁੰਦੇ ਨੇ, ਜ਼ਿੰਦਗੀ ਬਰਬਾਦ ਹੁੰਦੀ ਹੈ, ਘਰਾਂ ਚ ਲੜਾਈਆਂ ਹੁੰਦੀਆਂ, ਛੱਡ ਛੜਈਏ ਹੁੰਦੇ ਨੇ, ਸਤਿਗੁਰੂ ਨੇ ਸਾਨੂੰ ਇਨ੍ਹਾਂ ਗੱਲਾਂ ਤੋਂ ਮੁਕਤ ਕਰਵਾਇਆ ਹੈ। ਸਿੱਖਾ ਕੋਈ ਨਸ਼ਾ ਗੁਰੂ ਕੇ ਸਿੱਖ ਨੇ ਕਦੇ ਵਰਤਣਾ ਨਹੀਂ। ਤਿਆਰ ਪ੍ਰਤਿਆਰ ਰਹਿਣਾ, ਧਰਮ ਦੀ ਕਿਰਤ ਕਰਨੀ, ਪਰਿਵਾਰ ਦੀ ਪਰਵਿਸ਼ ਪਾਲਣਾ ਕਰਨੀ, ਆਪਣੀ ਕਿਰਤ ਚੋਂ ਦਸਵੰਧ ਦੇਣਾ, ਗੁਰੂ ਘਰ ਸੇਵਾ ਕਰਨੀ, ਕਿੱਡਾ ਸੁਖੈਨ ਰਸਤਾ ਸਤਿਗੁਰਾਂ ਨੇ ਬਖਸ਼ਿਆ, ਸੁਖੈਨ ਰਸਤਾ ਹੈ। ਮੁਕਤੀ ਦੀ ਪ੍ਰਾਪਤੀ ਵਾਸਤੇ ਕੋਈ ਜੰਗਲਾਂ ਚ ਧੱਕੇ ਖਾਂਦਾ ਫਿਰਦਾ ਹੈ, ਕੋਈ ਜੇਠ ਹਾੜ ਦੀ ਕਹਿਰਾਂ ਦੀ ਗਰਮੀ ਚ ਨੰਗੇ ਪਿੰਡੇ ਚਾਰ ਚਾਰ ਧੂਏ ਬਾਲ ਕੇ ਵਿਚਾਲੇ ਆਪ ਬੈਠ ਜਾਣਾ, ਉਪਰੋਂ ਸੂਰਜ ਦੀ ਧੁੱਪ ਚ ਫੇਰੇ ਉਹ ਚਾਰ ਧੂਏ ਬਾਲੇ ਹੋਏ ਲੱਕੜਾਂ ਦੇ। ਪਣ ਨੂੰ ਤਪਾਉਣਾ ਤਪੱਸਿਆ ਕਰਨੇ, ਕੋਈ ਪੈਰਾਂ ਨੂੰ ਸੰਗਲ ਪਾ ਕੇ ਪੁੱਠਾ ਲਟਕਦਾ ਹੈ, ਕੋਈ ਜਲ ਧਾਰੇ ਕਰ ਰਿਹਾ ਹੈ, ਕੋਈ ਕਿਸ ਤਰੀਕੇ ਦੇ ਨਾਲ, ਕੋਈ ਨੰਗਾ ਤੀਰਥਾਂ ਤੇ ਤੁਰਿਆ ਫਿਰਦਾ ਹੈ, ਕੋਈ ਕੰਨ ਪੜਵਾਈ ਫਿਰਦਾ ਹੈ, ਕੋਈ ਜਿਉਂਦਾ ਹੀ ਗੱਲ ਚ ਖਫੜੀਆਂ ਪਾਈ ਫਿਰਦਾ ਹੈ। ਸਤਿਗੁਰੂ ਨੇ ਸਾਨੂੰ ਖਫੜੀਆਂ ਨਹੀਂ ਪਵਾਈਆਂ, ਜਿਉਂਦਿਆਂ ਨੂੰ ਮੁਰਦੇ ਨਹੀਂ ਬਣਾਇਆ, ਮੁਰਦਿਆਂ ਚ ਜਾਨਾਂ ਪਾਈਆਂ। ਮਿਰਤ ਕਉ ਪਾਇਓ ਤਨ ਸਾਸਾ, ਵਿਛੜ ਤੇ ਆਨ ਮਿਲਾਇਆ। ਕੋਈ ਘਰ ਬਾਹਰ ਛੱਡ ਕੇ ਜੰਗਲਾਂ ਨੂੰ ਚਲਾ ਗਿਆ, ਕਹੇ ਨੇ ਇਸਤਰੀਆਂ ਨੂੰ ਗਾਲਾਂ ਕੱਢੀਆਂ, ਬੁਰਾ ਭਲਾ ਕਹਿੰਦਿਆਂ ਜੰਗਲ ਨੂੰ ਚਲੇ ਗਏ, ਪਰ ਉੱਥੇ ਜਾ ਕੇ ਗਏ ਤਾਂ ਰੱਬ ਨੂੰ ਲੱਭਣ ਸੀ, ਪਰ ਉੱਥੇ ਮਨ ਵਿਕਾਰੀ ਹੋਇਆ ਰਿਹਾ। ਭਗਤ ਜੀ ਨੇ ਬਚਨ ਲਿਖੇ ਗੁਰਬਾਣੀ ਦੇ ਅੰਦਰ, ਗ੍ਰਿਹ ਤਜ ਬਨ ਖੰਡ ਜਾਈਏ, ਚੁਣ ਖਾਈਏ ਕੰਦਾ, ਅਜੋ ਬੇਕਾਰ ਨਾ ਛੋਡਈ ਪਾਪੀ ਮਨ ਮੰਦਾ, ਕਿਉਂ ਛੂਟਾਂ ਕੈਸੇ ਤਰ੍ਹਾਂ ਭਵਜਲ ਨਿਤ ਭਾਰੀ, ਰਾਖ ਰਾਖ ਮੇਰੇ ਬੀਠ ਲਾ ਜਨ ਸਰਨ ਤੁਮਾਰੀ, ਦਿਖੇ ਦਿਖੇ ਕੀ ਵਾਸਨਾ ਤਜੀ ਨਹਿ ਜਾਈ, ਅਣਕ ਯਤਨ ਕਰ ਰਾਖੀਏ ਫਿਰ ਫਿਰ ਲਪਟਾਈ, ਜਰਾ ਜੀਵਨ ਜੋਬਨ ਗਿਆ ਕਿਛ ਕੀਆ ਨਾ ਨੀਕਾ, ਇਹੋ ਜੀਅਰਾ ਨਿਰਮੋਲ ਕੋ ਕੌਡੀ ਲਗ ਮੀਕਾ, ਕਹੋ ਕਬੀਰ ਮੇਰੇ ਮਾਧਵਾ ਤੂੰ ਸਰਬ ਵਿਆਪੀ, ਤੁਮ ਸੰਸਰ ਨਾਹੀ ਦਿਆਲ ਮੋਹਿ ਸੰਸਰ ਪਾਪੀ। ਘਰ ਬਾਹਰ ਛੱਡਿਆ, ਜੰਗਲ ਵਿੱਚ ਚਲੇ ਗਏ, ਰੱਬ ਲੱਭਣ ਵਾਸਤੇ ਗਏ, ਜਿਵੇਂ ਰੱਬ ਕਿਸੇ ਝਾੜੀ ਜੋਲੇ ਲੋਕੇ ਬੈਠਾ ਹੈ। ਪਰ ਸਤਿਗੁਰੂ ਨਾਨਕ ਸਾਹਿਬ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਨੂੰ ਜੰਗਲਾਂ ਨੂੰ ਨਹੀਂ ਤੋਰਿਆ, ਸਾਡੇ ਗਲਾਂ ਚ ਖਫੜੀਆਂ ਨਹੀਂ ਪਵਾਈਆਂ, ਸਾਨੂੰ ਪੁੱਠੇ ਨਹੀਂ ਲਟਕਾਇਆ। ਗਰੀਬ ਨਵਾਜ ਨੇ ਆਖਿਆ, ਸਿੱਖਾ ਜੇ ਮੁਕਤ ਹੋਣਾ ਚਾਹੁੰਦਾ ਤਾਂ ਹਸੰਦਿਆਂ ਖਲੰਦਿਆਂ ਪਹਿਨੰਦਿਆਂ ਖਵੰਦਿਆਂ ਵਿੱਚੇ ਹੋ ਗਏ ਮੁਕਤ, ਗ੍ਰਸਤ ਜੀਵਨ ਵਿੱਚ ਰਹੋ, ਧਰਮ ਦੀ ਕਿਰਤ ਕਰ, ਪਰਿਵਾਰ ਦੀ ਪਰਵਿਸ਼ ਪਾਲਣਾ ਕਰ, ਤੇ ਨਾਲ ਵਾਹਿਗੁਰੂ ਦੀ ਬੰਦਗੀ ਕਰ, ਤੂੰ ਘਰ ਚ ਰਹਿੰਦਾ ਹੀ ਮੁਕਤ ਹੈ। ਜੋਗੀ ਲੋਕ ਜੰਗਲਾਂ ਚ ਧੱਕੇ ਖਾ ਕੇ ਮੁਕਤ ਨਾ ਹੋ ਸਕੇ, ਸਿੱਖਾ ਤੂੰ ਘਰ ਚ ਬੈਠਾ ਹੀ ਮੁਕਤ ਹੈ। ਐਸੀਆਂ ਰਹਿਮਤ ਬਖਸ਼ਾਂ ਸਤਿਗੁਰਾਂ ਨੇ ਕੀਤੀਆਂ ਸਾਡੇ ਉੱਪਰ, ਵੀ ਸਿੱਖਾ ਤੂੰ ਪਰਿਵਾਰ ਚ ਰਹੋ, ਧਰਮ ਦੀ ਕਿਰਤ ਕਰ, ਆਪਣਾ ਕਾਰੋਬਾਰ ਕਰ, ਜੋ ਮਰਜ਼ੀ ਕਰ, ਖੇਤੀ ਬਣਜ ਸਭ ਹੁਕਮ ਹੈ, ਹੁਕਮੇ ਮਨ ਵਡਿਆਈ ਰਾਮ, ਖੇਤੀ ਕਰ, ਵਣਜ ਕਰ, ਸੁਦਾਗਰੀ ਕਰ, ਕੁਛ ਕਰ, ਪਰ ਧਰਮ ਦੀ ਕਿਰਤ ਕਰ, ਤੇ ਘਰ ਵਿੱਚ ਰਹੋ, ਪਰਿਵਾਰ ਵਿੱਚ ਰਹੋ, ਤੂੰ ਘਰ ਚ ਰਹਿੰਦਾ ਪਰਿਵਾਰ ਚ ਰਹਿੰਦਾ ਹੋਇਆ ਵੀ ਮੁਕਤ ਹੈ। ਐਸਾ ਰਸਤਾ ਸਤਿਗੁਰੂ ਗਰੀਬ ਨਵਾਜ ਨੇ ਸਾਨੂੰ ਬਖਸ਼ਿਆ, ਤੇ ਅਸੀਂ ਫਿਰ ਵੀ ਉਸ ਰਸਤੇ ਨੂੰ ਛੱਡ ਕੇ ਆਪਣੇ ਆਪ ਨੂੰ ਸੋਹਣਾ ਬਣਾਉਣ ਵਾਸਤੇ ਕਿਸੇ ਤਰ੍ਹਾਂ ਦੇ ਫੈਸ਼ਨ ਨਾਲ ਵਾਲ ਕਟਾਈ ਫਿਰਦਾ, ਕੋ ਕਿਸੇ ਤਰ੍ਹਾਂ ਦਾੜੀ ਕਟਾਈ ਫਿਰਦਾ, ਕਿਸੇ ਤਰ੍ਹਾਂ ਕਟਾਈ ਫਿਰਦਾ। ਇਹ ਵੱਡੀ ਭਾਰੀ ਸਾਡੀ ਪੁੱਲ ਹੈ, ਔਰ ਉਹਨਾਂ ਵੀਰਾਂ ਤੇ ਭੈਣਾਂ ਦੀ ਸੇਵਾ ਵਿੱਚ ਜ਼ਰੂਰ ਬੇਨਤੀ ਕਰਨੀ ਚਾਹੁੰਦਾ। ਖਾਲਸੇ ਦਾ ਗੁਰਪੁਰਬ ਹੈ, ਬੜੀਆਂ ਚਾਵਾਂ ਰੀਝਾਂ ਨਾਲ ਆਪਾਂ ਮਨਾ ਰਹੇ ਹਾਂ, ਤੇ ਇਹ ਮਨਾਏ ਹੋਏ ਤਿਉਹਾਰ ਤਾਂ ਹੀ ਬਹੁਤੇ ਸਫਲੇ ਹੁੰਦੇ ਨੇ ਜੇ ਅਸੀਂ ਆਪਣੇ ਸਤਿਗੁਰਾਂ ਦੇ ਹੁਕਮ ਦੀ ਪਾਲਣਾ ਵੀ ਕਰਾਂਗੇ। ਜੋ ਸਤਿਗੁਰੂ ਨੇ ਸਾਨੂੰ ਹੁਕਮ ਕੀਤਾ ਵੀ ਸਿੱਖਾ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਰੋਮਾਂ ਨੂੰ ਕਸਾਉਣਾ, ਪਟਾਉਣਾ, ਰਗੜਾਉਣਾ, ਮਨਾਉਣਾ, ਰੰਗਾਉਣਾ, ਇਹ ਗੁਰੂ ਨਾਨਕ ਦੇ ਘਰ ਚ ਕੋਈ ਥਾਂ ਨਹੀਂ ਇਨ੍ਹਾਂ ਗਲਤੀਆਂ ਨੂੰ। ਇਨ੍ਹਾਂ ਗਲਤੀਆਂ ਦਾ ਸੁਧਾਰ ਕਰਦੇ ਗੁਰੂ ਕਾ ਸਿੱਖ ਬਣ, ਗੁਰੂ ਕਾ ਖਾਲਸਾ ਬਣ। ਜਿੱਦਣ ਗੁਰੂ ਕਾ ਖਾਲਸਾ ਬਣ ਜਾਵੇਗਾ, ਕਿਸੇ ਧਰਮ ਨੇ ਕੁਛ ਆਖਿਆ, ਕਿਸੇ ਨੇ ਕੁਛ ਆਖਿਆ, ਤੇ ਨੀਵੇਂ ਨੂੰ ਨੀਵਾਂ ਹੀ ਰਹਿਣ ਦਿੱਤਾ, ਮੇਰੇ ਸਤਿਗੁਰੂ ਨੇ ਚੁੱਕ ਕੇ ਗੱਲ ਨਾ ਲਾ ਲਿਆ ਤੇ ਆਖਿਆ ਖਾਲਸਾ ਮੇਰੋ ਰੂਪ ਹੈ ਖਾਸ। ਉਸ ਦਿਨ ਤੂੰ ਖਾਲਸਾ ਬਣ ਜਾਵੇਗਾ ਤੇ ਮੇਰਾ ਸਰੂਪ ਬਣ ਜਾਵੇਗਾ। ਜਿੱਦਣ ਤੇਰੇ ਹਿਰਦੇ ਚ ਪਰਮ ਨਿਵਿਰਤ ਹੋ ਗਏ ਆ, ਭੁਲੇਖਿਆਂ ਤੋਂ ਰਹਿਤ ਹੋ ਗਏ, ਭੇਖ ਦੀ ਸਿੱਖੀ ਨਾ ਤੇਰੀ ਹੋਈ, ਭੇਖ ਦੀ ਸਿੱਖੀ ਲੋਕ ਵਿਖਾਵੇ ਦੀ ਸਿੱਖੀ ਨਹੀਂ, ਜਿੱਦਣ ਅੰਦਰੋਂ ਤੇ ਬਾਹਰੋਂ ਸਿੱਖ ਬਣ ਗਏ, ਤੂੰ ਮੇਰੇ ਗੁਰੂ ਸਮਾਨ ਹੋਵੇਗਾ ਤੇ ਮੈਂ ਸੇਵਕ ਬਣ ਜਾਵਾਂਗਾ। ਪਰਮ ਭੇਕ ਤੇ ਰਹੇ ਨਿਆਰਾ ਸੋ ਖਾਲਸ ਸਤਿਗੁਰੂ ਹਮਾਰਾ। ਇੰਨੀਆਂ ਵਡਿਆਈਆਂ ਸਤਿਗੁਰਾਂ ਨੇ ਬਖਸ਼ਿਆ, ਨਿਯਤ ਹੋਇਆ ਸਮਾਂ ਸਮਾਪਤ ਹੈ। ਆਉਣ ਵਾਲੇ ਦਿਨਾਂ ਵਿਚ ਵੀ ਲੜੀਵਾਰ ਕਥਾ ਜੋ ਜਿਵੇਂ ਚੱਲ ਰਹੀ ਹੈ ਉਸ ਦੀਆਂ ਵਿਚਾਰਾਂ ਵੀ ਰਲ ਮਿਲ ਕੇ ਕਰਿਆ ਕਰਾਂਗੇ, ਗੁਰੂ ਕੇ ਗੁਣ ਗਾਵਾਂਗੇ। ਸਤਿਗੁਰੂ ਰਹਿਮਤ ਬਖਸ਼ਿਸ਼ ਕਰਨ, ਇਹ ਮਨਾਏ ਹੋਏ ਗੁਰਪੁਰਬ, ਮਨਾਏ ਹੋਏ ਖਾਲਸੇ ਦੇ ਜਨਮ ਦਿਹਾੜੇ ਬੜੇ ਸਫਲੇ ਹੋਣਗੇ। ਔਰ ਭਾਗਾਂ ਵਾਲੇ ਉਹਨਾਂ ਵੀਰਾਂ ਵਾਸਤੇ ਕੋਈ ਇਹ ਵਿਸਾਖੀ ਬੜੀ ਮਾਇਨਾ ਰੱਖਦੀ ਹੋਵੇਗੀ, ਜਿਹੜੇ ਅੱਜ ਪੰਜ ਪਿਆਰਿਆਂ ਧੰਨ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਹਜ਼ੂਰੀ ਚ ਪਹੁੰਚ ਕੇ ਪੰਜ ਪਿਆਰਿਆਂ ਦੁਆਰਾ ਗੁਰੂ ਕਾ ਅੰਮ੍ਰਿਤ ਛਕ ਕੇ ਤਿਆਰ ਪ੍ਰਤਿਆਰ ਹੋ ਰਹੇ ਹੋ, ਗੁਰੂ ਕੇ ਜਹਾਜ਼ ਤੇ ਚੜ ਰਹੇ ਹੋ, ਵਧਾਈ ਦੇ ਪਾਤਰ ਹੋ। ਜਿਹੜੇ ਵੀਰਾਂ ਦੇ ਜੀਵਨ ਚ ਢਿੱਲ ਮੱਠ ਹੈ ਉਹਨਾਂ ਦੀ ਸੇਵਾ ਚ ਬੇਨਤੀ ਹੈ, ਇਹਨਾਂ ਕਮਜ਼ੋਰੀਆਂ ਨੂੰ ਦੂਰ ਕਰੀਏ, ਗੁਰੂ ਕੇ ਖਾਲਸੇ ਬਣ ਕੇ ਚੜ੍ਹਦੀ ਕਲਾ ਦਾ ਜੀਵਨ ਬਣਾਈਏ। ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ, ਉਹਨਾਂ ਨੇ ਵਿਚਾਰਾਂ ਦੀ ਸਾਂਝ ਕੀਰਤਨ ਦੁਆਰਾ ਪਾਉਣੀ ਹੈ। ਗੁਰੂ ਕਿਰਪਾ ਕਰੇ, ਬਵਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ, ਸਤਿਗੁਰੂ ਰਹਿਮਤ ਬਖਸ਼ਿਸ਼ ਕਰਨ, ਫੁੱਲਾਂ ਚੁੱਕਾਂ ਨੇ ਖੀਮਾ ਬਖਸ਼ੋਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।